ਪੂਰਾ ਸਤਿਗੁਰ ਤਾਂ ਮਿਲੇ ਜਾਂ ਨਜ਼ਰ ਕਰੇ। ਠੀਕ ਹੈ, ਪੂਰੇ ਗੁਰੂ ਦੁਆਰਾ ਬਹੁਤ ਕੁਝ ਸਾਨੂੰ ਲਾਭ ਪ੍ਰਾਪਤ ਹੁੰਦਾ ਹੈ, ਪਰ ਹੁਣ ਪੂਰਾ ਗੁਰੂ ਕਿਹਨਾਂ ਨੂੰ ਮਿਲਦਾ, ਇਹਦੇ ਬਾਰੇ ਵੀ ਪਤਾ ਲੱਗਣਾ ਚਾਹੀਦਾ ਹੈ। ਲਓ ਸੁਣੋ ਧਿਆਨ ਨਾਲ, ਹਜ਼ੂਰ ਕਹਿੰਦੇ ਪੂਰਾ ਸਤਿਗੁਰ ਤਾਂ ਮਿਲੇ ਜਾਂ ਨਜ਼ਰ ਕਰੇ। ਪੂਰਾ ਸਤਿਗੁਰੂ ਪਾਈ ਤਾਂ ਮਿਲਦਾ ਹੈ ਜੇ ਅਕਾਲ ਪੁਰਖ ਵਾਹਿਗੁਰੂ ਮਿਹਰ ਦੀ ਨਿਗਾਹ ਕਰੇ, ਭਾਵ ਵਾਹਿਗੁਰੂ ਦੀ ਮਿਹਰ ਦੇ ਨਾਲ ਹੀ ਪੂਰੇ ਗੁਰੂ ਦਾ ਮਿਲਾਪ ਹੁੰਦਾ, ਨਹੀਂ ਤੇ ਸਾਡੇ ਮਨ ਦੀ ਅਵਸਥਾ ਐਸੀ ਹੈ, ਕਬਹੂੰ ਜੀਰਾ ਊਬ ਚੜ੍ਹਤ ਹੈ ਕਬਹੂੰ ਜਾਏ ਪਿਆਲੇ, ਲੋਭੀ ਜੀਰਾ ਥਿਰਨਾ ਰਹਿਤ ਹੈ ਚਾਰੇ ਕੁੰਟਾਂ ਪਾਲੇ। ਕਦੇ ਮਨ ਤਿਆਰ ਹੋ ਜਾਂਦਾ ਵੀ ਅੰਮ੍ਰਿਤ ਛੱਕ ਲਈਏ, ਤੇ ਫਿਰ ਢੇਰੀ ਢਾ ਦਿੰਦਾ ਵੀ ਅੰਮ੍ਰਿਤ ਛੱਕ ਕੇ ਕੀ ਲੈਣਾ। ਪਰ ਧੰਨ ਗੁਰੂ ਅਮਰਦਾਸ ਮਹਾਰਾਜ ਆਪਣੇ ਜੀਵਨ ਦਾ ਸਫਲ ਤਜਰਬਾ ਬਿਆਨ ਕਰਦੇ ਹਨ, ਗੁਰਮੁਖੋ ਪੂਰਾ ਸਤਿਗੁਰੂ ਵੀ ਤਾਂ ਮਿਲਦਾ ਜੇ ਵਾਹਿਗੁਰੂ ਮਿਹਰ ਦੀ ਨਿਗਾਹ ਕਰੇ, ਤੇ ਨਹੀਂ ਤੇ ਆਦਮੀ ਪੂਰੇ ਗੁਰੂ ਦੀ ਸ਼ਰਨ ਤੇ ਸਿੱਖੀ ਨੂੰ ਧਾਰਨ ਹੀ ਨਹੀਂ ਕਰਦਾ। ਜਦੋਂ ਆਪਾਂ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਦਾ ਪਿਛਲਾ ਜੀਵਨ ਇਤਿਹਾਸ ਪੜ੍ਹਦੇ ਹਾਂ ਤਾਂ ਬੜੀ ਦਿਲਚਸਪ ਸਾਨੂੰ ਜਾਣਕਾਰੀ ਮਿਲਦੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਪਹਿਲੇ ਪਹਿਲ ਗੰਗਾ ਦੀ ਯਾਤਰਾ ਕਰਨ ਵਾਸਤੇ ਜਾਂਦੇ ਸਨ। ਲਗਾਤਾਰ 21 ਸਾਲ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਗੰਗਾ ਦੀ ਯਾਤਰਾ ਕੀਤੀ। ਫਿਰ ਇੱਕ ਦਿਨ ਕੀ ਹੋਇਆ, ਕੋਈ ਵੈਰਾਗੀ ਸਾਧੂ ਆਇਆ, ਉਸ ਨੂੰ ਗੁਰੂ ਮਹਾਰਾਜ ਨੇ ਬੇਨਤੀ ਕਰਕੇ ਆਪਣੇ ਘਰ ਟਿਕਾਇਆ ਤੇ ਬੜੇ ਪ੍ਰੇਮ ਨਾਲ ਉਹਦੀ ਸੇਵਾ ਕੀਤੀ। ਰਾਤ ਨੂੰ ਉਹਦੇ ਕੋਲੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਚਨ ਬਿਲਾਸ ਕਰ ਰਹੇ ਸਨ। ਉਸ ਵੈਰਾਗੀ ਸਾਧੂ ਨੇ ਸਵਾਲ ਕੀਤਾ, ਕਹਿਣ ਲੱਗਾ ਤੁਹਾਡਾ ਗੁਰੂ ਕੌਣ ਹੈ? ਗੱਲ ਇੱਥੇ ਆ ਗਈ। ਧੰਨ ਗੁਰੂ ਅਮਰਦਾਸ ਮਹਾਰਾਜ ਦੀ ਹੁਣ ਤਕਰੀਬਨ 70-72 ਸਾਲ ਦੇ ਕਰੀਬ ਉਮਰ ਹੋ ਚੁੱਕੀ ਸੀ ਤੇ ਉਹਨਾਂ ਨੇ ਜਵਾਬ ਦਿੱਤਾ, ਬਈ ਮਹਾਤਮਾ ਜੀ, ਹਾਲੇ ਅਸੀਂ ਗੁਰੂ ਨਹੀਂ ਧਾਰਨ ਕੀਤਾ। ਇਸ ਗੱਲ ਨੂੰ ਸੁਣ ਕੇ ਤੇ ਜਿਹੜਾ ਵੈਰਾਗੀ ਸਾਧੂ ਸੀ ਉਹ ਬੜੇ ਗੁੱਸੇ ਵਿੱਚ ਆ ਗਿਆ, ਅੱਗ ਭਭੂਕਾ ਹੋ ਗਿਆ। ਕਹਿਣ ਲੱਗਾ, ਮੈਨੂੰ ਜੇ ਇਸ ਗੱਲ ਦਾ ਪਤਾ ਹੁੰਦਾ ਬਈ ਤੂੰ ਹਾਲੇ ਨਗੋਰਾ ਹੀ ਤੁਰਿਆ ਫਿਰਦਾ, ਤੇ ਮੈਂ ਤੇਰੇ ਘਰ ਪੈਰ ਨਹੀਂ ਸੀ ਪਾਉਣਾ, ਕਿਉਂਕਿ ਮੇਰਾ ਇਹ ਨਿਯਮ ਹੈ ਜਿਹੜਾ ਗੁਰੂ ਵਾਲਾ ਹੋਵੇ ਤੇ ਮੈਂ ਉਹਦੇ ਘਰ ਦਾ ਹੀ ਅੰਨ ਪਾਣੀ ਛਕਦਾ ਹਾਂ, ਤੇ ਤੂੰ ਹਾਲੇ ਤੱਕ ਨਗੋਰਾ ਤੁਰਿਆ ਫਿਰਦਾ। ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ, ਮੇਰਾ ਤੇ ਸਾਰਾ ਧਰਮ ਭ੍ਰਸ਼ਟ ਕਰ ਦਿੱਤਾ। ਇਸ ਤਰ੍ਹਾਂ ਦੀਆਂ ਗੱਲਾਂ ਬੋਲਦਾ ਹੋਇਆ ਸਾਧੂ ਅੱਧੀ ਰਾਤ ਹੀ ਉੱਠ ਕੇ ਘਰੋਂ ਬਾਹਰ ਨਿਕਲ ਗਿਆ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਬਥੇਰੀਆਂ ਮਿੰਨਤਾਂ ਤਰਲੇ ਕੀਤੇ ਵੀ ਮਹਾਤਮਾ ਜੀ, ਤੁਸੀਂ ਰਾਤ ਨੂੰ ਨਾ ਜਾਓ, ਸਵੇਰੇ ਚਲੇ ਜਾਣਾ। ਪਰ ਉਹਨੇ ਇੱਕ ਨਾ ਸੁਣੀ, ਗੁੱਸੇ ਦੇ ਵਿੱਚ ਅੱਧੀ ਰਾਤ ਨੂੰ ਉੱਠ ਕੇ ਦੌੜ ਗਿਆ। ਇਸ ਘਟਨਾ ਦਾ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਮਨ 'ਤੇ ਡੂੰਘਾ ਅਸਰ ਹੋਇਆ ਔਰ ਉਹਨਾਂ ਨੇ ਆਪਣੇ ਮਨ ਵਿੱਚ ਵਿਚਾਰ ਕੀਤੀ, ਬਈ ਮਨਾ, ਹੁਣ ਤੇਰੀ 70 ਸਾਲ ਦੀ ਜ਼ਿੰਦਗੀ ਐਵੇਂ ਲੰਘ ਗਈ ਹੈ ਕਿਉਂਕਿ ਤੂੰ ਗੁਰੂ ਨਹੀਂ ਧਾਰਨ ਕੀਤਾ, ਅਤੇ ਹੁਣ ਤੈਨੂੰ ਰਹਿੰਦੀ ਜ਼ਿੰਦਗੀ ਸਫਲ ਕਰਨੀ ਚਾਹੀਦੀ ਹੈ, ਗੁਰੂ ਧਾਰਨ ਕਰਨਾ ਚਾਹੀਦਾ ਹੈ। ਅਤੇ ਹੁਣ ਪੂਰੇ ਗੁਰੂ ਦੀ ਤਲਾਸ਼ ਵਿੱਚ ਮਨ ਵਿੱਚ ਇੱਕ ਐਸੀ ਜਿਗਿਆਸਾ ਪੈਦਾ ਹੋਈ, ਬਈ ਹੁਣ ਪੂਰਾ ਗੁਰੂ ਕਲਯੁੱਗ ਦੇ ਵਿੱਚ ਕੌਣ ਹੈ ਜਿਹਦੇ ਕੋਲ ਜਾ ਕੇ ਆਪਾਂ ਨਾਮ ਅਤੇ ਗੁਰਸਿੱਖੀ ਦੀ ਦਾਤ ਪ੍ਰਾਪਤ ਕਰੀਏ। ਅਤੇ ਜਦੋਂ ਇਹ ਮਨ ਵਿੱਚ ਵਿਚਾਰ ਰਹੇ ਸਨ, ਕੁਝ ਨਹੀਂ ਸੀ ਪਤਾ ਲੱਗ ਰਿਹਾ ਪੂਰਾ ਗੁਰੂ ਕੌਣ ਹੈ। ਅਖੀਰ ਪਤਾ ਕਿਵੇਂ ਲੱਗਿਆ, ਕਿਵੇਂ ਵਾਹਿਗੁਰੂ ਦੀ ਮਿਹਰ ਹੋਈ, ਪੂਰਾ ਸਤਿਗੁਰ ਤਾਂ ਮਿਲੇ ਜਾਂ ਨਦਰ ਕਰੇ, ਜੇ ਮਾਲਕ ਵਾਹਿਗੁਰੂ ਕਿਰਪਾ ਕਰੇ ਤੇ ਫੇਰ ਹੀ ਪੂਰਾ ਗੁਰੂ ਮਿਲਦਾ। ਉਹ ਕਿਵੇਂ ਵਾਹਿਗੁਰੂ ਨੇ ਕਿਰਪਾ ਕੀਤੀ? ਧੰਨ ਗੁਰੂ ਅਮਰਦਾਸ ਮਹਾਰਾਜ ਦੇ ਭਤੀਜੇ ਦੇ ਨਾਲ, ਧੰਨ ਗੁਰੂ ਅੰਗਦ ਦੇ ਮਹਾਰਾਜ ਦੀ ਸਪੁੱਤਰੀ ਬੀਬੀ ਅਮਰੋ ਜੀ ਦਾ ਵਿਆਹ ਹੋ ਗਿਆ। ਗੁਰੂ ਅੰਗਦ ਦੇ ਮਹਾਰਾਜ ਦੀ ਸਪੁੱਤਰੀ ਹੋਣਹਾਰ ਗੁਰੂ ਅਮਰਦਾਸ ਮਹਾਰਾਜ ਦੇ ਘਰ ਆ ਗਈ। ਉਹਦਾ ਰੋਜ਼ ਦਾ ਨਿਤਨੇਮ ਸੀ ਅੰਮ੍ਰਿਤ ਵੇਲੇ ਉੱਠਣਾ ਅਤੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਫਿਰ ਚਾਟੀ ਵਿੱਚ ਮਧਾਣੀ ਪਾਉਣੀ, ਜੋ ਆਮ ਤੌਰ 'ਤੇ ਸਾਡੇ ਪੰਜਾਬ ਦੇ ਪਿੰਡਾਂ ਦੇ ਰਿਵਾਜ਼ ਸਨ, ਅਤੇ ਦੁੱਧ ਰਿੜਕਣਾ। ਅਤੇ ਜਦੋਂ ਉਹ ਦੁੱਧ ਰਿੜਕਦੀ ਅਤੇ ਉਸ ਵੇਲੇ ਉਹ ਬੜੀ ਮਿੱਠੀ ਧੁਨੀ ਦੇ ਵਿੱਚ ਬਾਣੀ ਪੜ੍ਹਦੀ, ਗੁਰੂ ਨਾਨਕ ਦੇ ਸ਼ਬਦ ਗਾਉਂਦੀ, ऐसे रस्ते वे शब्द गाउंदी सुन वालियां दे मन मोहित हो जांदे। बीबी अमरो ने एक दिन ये शब्द गाविया, पया मनूर कंचन फिर होवे जे गुर मिले तनेहा, एक बूंद अमृत हो दीवे कहो नानक त्रिष्टिस दीहा। बई जड़ा मनूर कहिंदे ने सड़िया लोहा, सड़िया लोहा भी सोना बन सकदा है जे पूरा गुरु मिल जावे। हुण इह जदों आवाज़ गुरु अमरदास महाराज दे कन्नां विच पई ते बड़ी मिठी लगी। ते फिर कुछ समय तो बाद गुरु अमरदास महाराज बीबी अमरो कोल चले गए ते कहण लगे, ऐ बेटी तू ये दस ये किस दी बाणी पढ़ रही सी? तां उसने अगों जवाब दिता, बई ये जिहड़ी बाणी है धन गुरु नानक देव महाराज की बाणी है। वो इस वेले किथे ने जिन्हां दी बाणी इन्नी मिठी बाणी है, वह तो सचखंड वे चले गए ने, ते फिर मैं उन्हां दे दर्शन किवें कर सकदा हाँ? हुण उन्हां दी थां ते मेरे पिता धन गुरु अंगद देव महाराज खडूर साहब दे विच ने, और उत्थे बैठ के बैठ खडूर है जोत जगाई वह गुरु जोत दा अगे प्रकाश कर रहे ने। ये बचन सुन के धन गुरु अमरदास महाराज कहण लगे, बेटी तू साडे ते परोपकार कर, तू सानू अपने पिता गुरदेव जी कोले लै चल। वो अगों कहण लगी, तुसी मेरे पिता समान हो, पर मैनू पिता सतगुरु ने एक सिक्ख्या दिती है, बई बुलाए तो बिना नहीं तू आना। एक समाजक सिक्ख्या सी, बई बुलाए तो बिना नहीं आना, ते जे लोड़ भी पवे ते अपने जड़े सास सहुरे नू परिवार नू पुछ के आग्या लैके आ सकदी है। इसलिए हुण मैं उस गुरु की सिक्ख्या ते अमल कर रही हाँ, मैं बिना बुलाया उत्थे जा नहीं सकती। तां उस वेले गुरु अमरदास महाराज कहण लगे, बेटी ठीक है, तेरे पिता ने जो सिक्ख्या दिती है उहनू भी अमल विच लियाउणा तेरा मुख फर्ज है, पर इस वेले असी भी तेरे वड्डे थां लगदे हाँ, तू साडे ते परोपकार कर, एक वारी सानू गुरु दे कोल जरूर लै चल, सानू जीवन कणी प्राप्त हो जावे। ते फिर बीबी अमरो मन गई ते गुरु अमरदास महाराज नू नाल लैके खडूर साहब पहुंच गई। ते गुरु अमरदास महाराज नू बाहर किसे थां बिठा के आ पिता सतगुरु कोल गई। ते सतगुरु ने पहला सवाल ये किया, कहण लगे कि ऐ बेटी अमरो तू किवें आ गई, तेनू बुलाया नहीं सी गया, तू किवें आ गई? तां उसने जवाब दिता, पिता सतगुरु जी मैं अपने आप नहीं आई, थोड़ी यह सिक्ख्या सी, जिहड़े सास सहुरे ने माता पिता समान हुंदे ने, उन्हां दी आग्या मननी सेवा करनी तेरा मुख धर्म है, ते मैं उस वचन ते अमल कीता। अच्छा तू अपने सहुरे नू नाल लैके आई है? तां अगों कहण लगी, हाँ बाबा अमरदास जी मेरे नाल आए ने। कहण लगे, चंगा फिर उन्हां नू लिया साडे कोल। ते जदों बीबी अमरो उन्हां नू नाल लैके सतगुरु दे पास गई ते गुरु अमरदास महाराज कुड़माचारी दा संबंध छड के ते गुरु दे चरणा ते नमस्कार करना चाहुंदे सन, पर धन गुरु अंगद दे महाराज ने उन्हां नू गलवकड़ी विच लिया ते प्यार दा सन्मान दिता, पर धन गुरु अमरदास महाराज चरणी लिपट गए। कहण लगे, नहीं मैं हुण लोक लज्जिया छड के मैं ते थोड़े घर की सेवा करन वास्ते हाजिर होया हाँ, ते किरपा करो मैनू नाम की दात बख्शो। ते फिर 12 साल बिरध अवस्था विच गुरु अमरदास महाराज ने ऐसी सेवा कीती, गुरु वाले होके सेवा कीती, ते फिर वेख लो किवें नमाणियां दे माण नताणियां दे तां न्योटियां दी ओट बने, ते गुरु महाराज गुरु अंगद देव महाराज दीआं खुशियां प्राप्त कीतियां। इस लई इत्थे गुरु अमरदास महाराज दा इह पवित्र उपदेश है जो सानू हर गुरसिख माई भाई नू टुंब रिहा है, पूरा सतगुर तां मिलिआ जां नदर करी, बई पूरा सतगुरु भी उस नू मिलदा है जिस उत्ते मालक वाहिगुरु मेहर दी निगाह करे। कई लोगों के मन के शंका होंदी है, कहिंदे भी गुरु नानक साहब ने किहड़ा अमृत छकिया सी, ते इसलिए सानू अमृत छकण की की लोड़ होंदी है? पर सानू इस गल की समझ नहीं आती भी धन गुरु नानक देव महाराज ते आप परमेशर सन, ते असी उन्हां दे पैर दे ਪੈਰ ਦੀ ਧੂੜੀ ਦੇ ਕਿਣਕੇ ਬਰਾਬਰ ਵੀ ਨਹੀਂ ਹੋ ਸਕਦੇ। ਅਸੀਂ ਗੁਰੂ ਦੀ ਬਰਾਬਰੀ ਕਰਨ ਦੀ ਜੇ ਸੋਚੀਏ ਵੀ ਗੁਰੂ ਨੇ ਅੰਮ੍ਰਿਤ ਨਹੀਂ ਸੀ ਛਕਿਆ, ਕਿੰਨੀ ਬੇਵਕੂਫੀ ਹੈ ਸਾਡੀ, ਕਿੰਨੀ ਸਾਡੀ ਅਗਿਆਨਤਾ ਹੈ। ਧੰਨ ਗੁਰੂ ਅਮਰਦਾਸ, ਧੰਨ ਗੁਰੂ ਨਾਨਕ ਦੇਵ ਮਹਾਰਾਜ, ਆਪ ਪਰਮੇਸ਼ਰ ਸਨ। ਆਪ ਨਾਰਾਇਣ ਕਲਾ ਤਾਰ ਜਗਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਜੇ ਅੰਮ੍ਰਿਤ ਨਹੀਂ ਸੀ ਛਕਿਆ ਤੇ ਕਮ ਸੇ ਕਮ ਉਹਨਾਂ ਨੇ ਛਕਾਇਆ ਤੇ ਸੀ ਨਾ ਗੁਰਸਿੱਖਾਂ ਨੂੰ। ਤੇ ਅਸੀਂ ਗੁਰੂ ਦੀ ਰੀਸ ਨਹੀਂ ਕਰਨੀ, ਗੁਰੂ ਦੀ ਆਗਿਆ ਮੰਨਣੀ। ਭਾਈ ਗੁਰਦਾਸ ਨੂੰ ਪੁੱਛੋ, ਲਿਖਦੇ ਨੇ, ਚਰਨ ਤੋਏ ਰਹਿ ਰਾਸ ਕਰ ਚਰਨਾਮ੍ਰਿਤ ਸਿੱਖਾਂ ਪੀ ਲਾਇਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਚਰਨ ਧੋ ਕੇ ਤੇ ਗੁਰਸਿੱਖਾਂ ਨੂੰ ਚਰਨਾਮ੍ਰਿਤ ਦੀ ਦਾਤ ਬਖਸ਼ੀ। ਗੁਰੂ ਨਾਨਕ ਤੋਂ ਲੈ ਕੇ ਨੌਵੇਂ ਪਾਤਸ਼ਾਹ ਤੱਕ ਚਰਨਾਮ੍ਰਿਤ ਦੁਆਰਾ ਹੀ ਗੁਰਸਿੱਖੀ ਦੀ ਦਾਤ ਪ੍ਰਾਪਤ ਹੋਈ। ਦਸਵੇਂ ਪਾਤਸ਼ਾਹ ਨੇ ਖੰਡੇ ਬਾਟੇ ਦਾ ਅੰਮ੍ਰਿਤ ਸਿਰਜਿਆ। ਤੇ ਜੇ ਹੁਣ ਕਿਸੇ ਨੇ ਅੰਮ੍ਰਿਤ ਦੀ ਦਾਤ, ਨਾਮ ਦੀ ਦਾਤ ਪ੍ਰਾਪਤ ਕਰਨੀ ਹੋਵੇ, ਫਿਰ ਖੰਡੇ ਬਾਟੇ ਦੇ ਅੰਮ੍ਰਿਤ ਦੁਆਰਾ ਹੀ ਹੁੰਦੀ ਹੈ। ਉਂਜ ਨਾਮ ਜਪ ਲਓ, ਠੀਕ ਹੈ, ਉਹਦਾ ਫਲ ਮਿਲੇਗਾ। ਪਰ ਸਕੂਲ ਵਿੱਚ ਦਾਖਲਾ ਲੈ ਕੇ ਜਿਹੜੀ ਪੜ੍ਹਾਈ ਕਰਨ ਤੋਂ ਸਾਨੂੰ ਸਰਟੀਫਿਕੇਟ ਮਿਲਦੇ ਨੇ, ਡਿਗਰੀਆਂ ਮਿਲਦੀਆਂ ਨੇ, ਉਹ ਆਪਣੇ ਆਪ ਪੜ੍ਹਾਈ ਕਰਕੇ ਨਹੀਂ ਮਿਲ ਸਕਦੀਆਂ। ਇਸ ਲਈ ਹਜ਼ੂਰ ਕਹਿੰਦੇ ਨੇ, ਪੂਰਾ ਸਤਿਗੁਰੂ ਤਾਂ ਮਿਲਦਾ ਜੇ ਵਾਹਿਗੁਰੂ ਮਿਹਰ ਦੀ ਨਿਗਾਹ ਕਰੇ। ਕਿਲ ਵਿਖ ਪਾਪ ਸਭ ਕੱਟੀਆ ਹੈ, ਫਿਰ ਦੁੱਖ ਵਿਘਨ ਨਾ ਹੋਏ। ਭਾਈ ਗੁਰੂ ਦੀ ਕਿਰਪਾ ਦੇ ਨਾਲ ਕਿਲ ਵਿਖ ਪਾਪ ਸਭ ਕੱਟੀਆਂ, ਜਿਤਨੇ ਵੀ ਕਿਲ ਵਿਖ ਦਾ ਅਰਥ ਹੈ ਬੱਜਰ ਪਾਪ ਨੇ ਤੇ ਛੋਟੇ ਪਾਪ ਨੇ, ਸਾਰੇ ਕੱਟੇ ਜਾਂਦੇ ਹਨ, ਫਿਰ ਦੁੱਖ ਵਿਘਨ ਨਾ ਹੋਈ। ਇਹ ਪੂਰੇ ਗੁਰੂ ਦੀ ਕਿਰਪਾ ਦੇ ਨਾਲ ਹੀ ਹੈ, ਸਾਰੇ ਪਿਛਲੇ ਕੀਤੇ ਪਾਪ ਕੱਟੇ ਜਾਂਦੇ ਨੇ, ਫਿਰ ਕੋਈ ਦੁੱਖ ਕੋਈ ਵਿਘਨ ਨਹੀਂ ਹੋ ਸਕਦਾ। ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਬਚਨ ਕੀਤਾ ਸੀ ਵੀ ਜਿਹੜਾ ਵੀ ਗੁਰਸਿੱਖ ਮਾਈ ਪਾਈ ਇੱਕ ਵਾਰੀ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਵੇ, ਉਹਦੇ ਜਿਹੜੇ ਪਿਛਲੇ ਜਨਮ ਦੇ ਕੀਤੇ ਸਾਰੇ ਪਾਪ ਕੱਟੇ ਜਾਂਦੇ ਨੇ, ਪਰ ਅੱਗੇ ਵਾਸਤੇ ਨਾ ਕਰੇ। ਜੇ ਅੱਗੇ ਵਾਸਤੇ ਕਰਦਾ ਉਹਦਾ ਫਲ ਫਿਰ ਉਹਨੂੰ ਭੋਗਣਾ ਪਵੇਗਾ, ਪਰ ਇੱਕ ਵਾਰੀ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਪਿਛਲੇ ਸਾਰੇ ਪਾਪ ਨਾਸ ਹੋ ਜਾਂਦੇ ਨੇ। ਕਿਉਂਕਿ ਸਤਿਗੁਰੂ ਦੇ ਬਚਨ ਸਨ ਵੀ ਅੰਮ੍ਰਿਤ ਛਕਣ ਦੇ ਨਾਲ ਪਿਛਲਾ ਕਰਮ ਤੇ ਪਿਛਲੀ ਕੁਲ ਤੇ ਪਿਛਲਾ ਧਰਮ ਸਾਰਾ ਹੀ ਉਹ ਖਤਮ ਹੋ ਜਾਂਦਾ। ਸਤਿਗੁਰ ਕਾ ਜਨਮੇ ਗਮਨ ਮਿਟਾਇਆ, ਅੰਮ੍ਰਿਤ ਛਕ ਕੇ ਉਹ ਗੁਰੂ ਦਾ ਸਿੱਖ ਕਲਗੀਧਰ ਪਾਤਸ਼ਾਹ ਦਾ ਸਪੁੱਤਰ ਬਣ ਜਾਂਦਾ ਹੈ। ਇਸ ਲਈ ਉਹਦੇ ਪਿਛਲੇ ਪਾਪ ਸਾਰੇ ਕੱਟੇ ਜਾਂਦੇ ਨੇ। ਇਸ ਲਈ ਅੰਮ੍ਰਿਤ ਛਕਣ ਦੇ ਲਾਭ ਨੇ, ਕਿਲੇ ਵਿੱਚ ਪਾਪ ਸਭ ਕੱਟੀਏ ਫਿਰ ਦੁੱਖ ਵਿਘਨ ਨਾ ਹੋਏ। ਉਹਦੇ ਸਾਰੇ ਛੋਟੇ ਵੱਡੇ ਪਾਪ ਕੱਟੇ ਜਾਂਦੇ ਨੇ ਤੇ ਫਿਰ ਕੋਈ ਦੁੱਖ ਕੋਈ ਵਿਘਨ ਨਹੀਂ ਉਸਦੇ ਜੀਵਨ ਦੇ ਵਿੱਚ ਹੁੰਦਾ। ਆਪਣੇ ਹੱਥ ਵਡਿਆਈਆਂ ਦੇ ਨਾਮੇ ਲਾਏ, ਹਜ਼ੂਰ ਕਹਿੰਦੇ ਨੇ ਉਸ ਵਾਹਿਗੁਰੂ ਦੀ ਆਪਣੇ ਹੱਥ ਵਿੱਚ ਸਾਰੀਆਂ ਵਡਿਆਈਆਂ ਨੇ, ਦੇ ਨਾਮੇ ਲਾਏ, ਪਰ ਨਾਮ ਦੇ ਵਿੱਚ ਲਾ ਕੇ ਦਿੰਦਾ। ਵਡਿਆਈਆਂ ਸਾਰੀਆਂ ਹੀ ਵਾਹਿਗੁਰੂ ਦੇ ਹੱਥ ਵਿੱਚ ਨੇ, ਪਰ ਨਾਮ ਦੇ ਵਿੱਚ ਲਾ ਕੇ ਦਿੰਦਾ। ਜਿਹੜੇ ਨਾਮ ਦੇ ਵਿੱਚ ਲੱਗਦੇ ਨੇ ਉਹਨਾਂ ਨੂੰ ਸਭ ਵਡਿਆਈਆਂ ਹਾਸਲ ਹੁੰਦੀਆਂ ਨੇ, ਕਿਉਂਕਿ ਸਤਿਗੁਰੂ ਦੇ ਬਚਨ ਨੇ ਸਭ ਵਡਿਆਈਆਂ ਹਰ ਨਾਮ ਵਿੱਚ, ਹਰ ਗੁਰਮੁਖ ਤੇ ਆਈਐ, ਜੇ ਵਸਤ ਮੰਗੀਐ ਸਾਈ ਪਾਈਐ, ਜੇ ਨਾਮ ਚਿੱਤ ਲਾਈਐ। ਗੁਰੂ ਵਾਲੇ ਹੋ ਕੇ ਨਾਮ ਜਪਣ ਦੇ ਨਾਲ ਇਹ ਸਭ ਵਡਿਆਈਆਂ ਪ੍ਰਾਪਤ ਹੁੰਦੀਆਂ ਹਨ। ਨਾਨਕ ਨਾਮ ਨਿਧਾਨ ਮਨ ਵਸਿਆ, ਵਡਿਆਈ ਪਾਏ। ਹਜ਼ੂਰ ਕਹਿੰਦੇ ਨੇ ਜਿਹੜਾ ਨਾਮ ਦਾ ਖਜ਼ਾਨਾ ਹੈ ਗੁਰੂ ਦੀ ਕਿਰਪਾ ਦੇ ਨਾਲ ਹੀ ਮਨ ਦੇ ਵਿੱਚ ਵਸਿਆ ਹੈ ਤੇ ਵਡਿਆਈ ਪਾਏ। ਜਿਹਦੇ ਮਨ ਦੇ ਵਿੱਚ ਨਾਮ ਦਾ ਖਜ਼ਾਨਾ ਵਸ ਗਿਆ ਤੇ ਫਿਰ ਉਹ ਅੱਗੇ ਬ੍ਰਹਮ ਗਿਆਨ ਦੀ ਤੇ ਵਾਹਿਗੁਰੂ ਦੀ ਦਰਗਾਹ ਦੇ ਸਨਮਾਨ ਦੀ ਵਡਿਆਈ ਪ੍ਰਾਪਤ ਕਰਦਾ ਹੈ। ਆਸਾ ਮਹੱਲਾ ਤੀਜਾ, ਸੋਣ ਮਾਨ ਮਨ ਵਸਾਏ, ਤੂੰ ਆਪੇ ਆਏ ਮਿਲੇ ਮੇਰੇ ਭਾਈ। ਲਓ ਹੁਣ ਅੱਗੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਉੱਤਮ ਬਖਤੇ ਦੁਆਰਾ ਸਾਡੇ ਮਨ ਨੂੰ ਸੰਬੋਧਨ ਕਰਦੇ ਨੇ। ਏਕੋ ਨਾਮ ਤੇ ਆਏ ਤੂੰ ਸੁਖ ਪਾਵੈ ਮੇਰੇ ਭਾਈ। ਐ ਮੇਰੇ ਭਰਾਵਾ, ਤੂੰ ਇੱਕ ਵਾਹਿਗੁਰੂ ਦੇ ਨਾਮ ਨੂੰ ਧਿਆ, ਏਕੋ ਜਪ ਏਕੋ ਸਲਾਹੇ ਏਕ ਸਿਮਰ ਏਕੋ ਮਨ ਆਹੇ, ਤੇ ਫਿਰ ਇਹਦਾ ਫਲ ਸੁਖ ਪਾਵੈ ਮੇਰੇ ਭਾਈ। ਐ ਮੇਰੇ ਭਰਾਵਾ, ਫਿਰ ਤੂੰ ਸੁਖ ਪ੍ਰਾਪਤ ਕਰ ਲਵੇਂਗਾ। ਤੇ ਨਾਲ ਹੀ ਹਜ਼ੂਰ ਕਹਿੰਦੇ ਨੇ, ਹਉਮੈ ਦੂਜਾ ਦੂਰ ਕਰ ਵੱਡੀ ਵਡਿਆਈ, ਤੇ ਨਾਮ ਜਪਦਿਆਂ ਹੋਇਆ ਹਉਮੈ ਤੇ ਦੁਆਇਤ ਭਾਵ ਨੂੰ ਵੀ ਦੂਰ ਕਰ ਦੇ, ਤੇ ਫਿਰ ਤੈਨੂੰ ਵੱਡੀ ਵਡਿਆਈ ਬ੍ਰਹਮ ਗਿਆਨ ਦੀ ਭਾਉ ਭਗਤੀ ਦੀ ਪ੍ਰਾਪਤ ਹੋਵੇਗੀ। ਲੋ ਹਜ਼ੂਰ ਕਹਿੰਦੇ ਨੇ ਜਿਹੜੀ ਗੁਰਬਾਣੀ ਦੀ ਸਿੱਖਿਆ ਹੈ ਕੇਵਲ ਸੁਣਨੀ ਹੀ ਨਹੀਂ ਚਾਹੀਦੀ ਅਤੇ ਇਹਦੇ ਉੱਤੇ ਅਮਲ ਵੀ ਕਰਨਾ ਚਾਹੀਦਾ ਹੈ। ਸੁਣ ਮਨ ਮਨ ਵਸਾਏ ਤੂੰ ਆਪੇ ਆਏ ਮਿਲੇ ਮੇਰੇ ਭਾਈ। ਧੰਨ ਗੁਰੂ ਅਮਰਦਾਸ ਕਿੰਨਾ ਸੁੰਦਰ ਉਪਦੇਸ਼ ਦਿੰਦੇ ਨੇ, ਐ ਮੇਰੇ ਭਰਾਵਾ ਗੁਰੂ ਦੀ ਸਿੱਖਿਆ ਨੂੰ ਸੁਣ ਕੇ ਮਨ ਮਨ ਨੂੰ ਸੰਬੋਧਨ, ਐ ਮਨ ਤੂੰ ਗੁਰੂ ਦੀ ਸਿੱਖਿਆ ਨੂੰ ਸੁਣ ਕੇ ਆਪਣੇ ਮਨ ਵਿੱਚ ਵਸਾ ਅਤੇ ਇਹਦਾ ਫਲ ਕੀ ਹੋਵੇਗਾ, ਆਪੇ ਆਏ ਮਿਲੇ ਮੇਰੇ ਭਾਈ, ਐ ਮੇਰੇ ਭਰਾਵਾ ਫਿਰ ਉਹ ਵਾਹਿਗੁਰੂ ਆਪ ਹੀ ਆ ਕੇ ਤੈਨੂੰ ਮਿਲ ਪਵੇਗਾ। ਕਿੰਨੀ ਉੱਤਮ ਸਿੱਖਿਆ ਹੈ। ਇੱਕ ਗੱਲ ਸਾਨੂੰ ਹਮੇਸ਼ਾ ਲਈ ਯਾਦ ਰੱਖਣੀ ਚਾਹੀਦੀ ਹੈ, ਹਰ ਮਨੁੱਖ ਦੀ ਕੋਸ਼ਿਸ਼ ਹੈ ਪਹਿਲਾਂ ਤੋਂ ਲੈ ਕੇ ਹੁਣ ਤੱਕ ਬਈ ਅਸੀਂ ਰੱਬ ਨੂੰ ਭਾਲਣ ਦੀ ਕੋਸ਼ਿਸ਼ ਕਰਦੇ ਹਾਂ ਕਿਧਰੇ ਸਾਨੂੰ ਰੱਬ ਮਿਲ ਜਾਵੇ। ਜੰਗਲਾਂ ਪਹਾੜਾਂ ਨੂੰ ਵੀ ਮਨੁੱਖ ਗਾਉਂਦਾ ਫਿਰਦਾ ਬਈ ਕਿਧਰੇ ਰੱਬ ਦੀ ਪੈਣਕ ਮਿਲ ਜਾਵੇ, ਪਰ ਸਤਿਗੁਰੂ ਜਿਹੜੀ ਸਿੱਖਿਆ ਦਿੰਦੇ ਨੇ ਇਹਨੂੰ ਮਨ ਵਿੱਚ ਵਸਾਉਣ ਦੀ ਲੋੜ ਹੈ। ਹਜ਼ੂਰ ਕਹਿੰਦੇ ਨੇ ਜਦੋਂ ਮਨਾ ਗੁਰੂ ਦੀ ਸਿੱਖਿਆ ਨੂੰ ਸੁਣ ਕੇ ਮਨ ਵਿੱਚ ਵਸਾ ਲਵੇਂਗਾ ਫਿਰ ਤੈਨੂੰ ਕਿਧਰੇ ਜਾਣ ਦੀ ਲੋੜ ਨਹੀਂ, ਕਿਧਰੇ ਭਾਲਣ ਦੀ ਲੋੜ ਵੀ ਨਹੀਂ, ਬਾਹਰ ਢੂੰਡਣ ਤੇ ਥਾਕ ਪਰੇ ਗੁਰ ਕਰ ਹੀ ਮਾਹੇ ਦਿਖਾਇਆ ਥਾ, ਬਾਹਰ ਢੂੰਡਣ ਦੀ ਤਲਾਸ਼ ਖਤਮ ਹੋ ਜਾਵੇਗੀ, ਆਪੇ ਆਏ ਮਿਲੇ ਮੇਰੇ ਭਾਈ, ਐ ਮੇਰੇ ਭਰਾਵਾ ਉਹ ਵਾਹਿਗੁਰੂ ਆਪ ਹੀ ਆ ਕੇ ਤੈਨੂੰ ਮਿਲ ਪਵੇਗਾ। ਅੰਦਰ ਸੱਚੀ ਭਗਤ ਕਰ ਸੱਚਾ ਚਿਤ ਲਾਏ। ਲੋ ਹਜ਼ੂਰ ਕਹਿੰਦੇ ਨੇ ਵਾਹਿਗੁਰੂ ਨੂੰ ਮਿਲਣ ਦਾ ਸਾਧਨ ਇਹ ਹੈ, ਅੰਦਰ ਸੱਚੀ ਭਗਤ ਕਰ, ਤੂੰ ਦਿਨ ਰਾਤ ਸੱਚੀ ਭਗਤੀ ਕਰ। ਸੱਚੀ ਭਗਤੀ ਕਿਹੜੀ ਹੈ? ਸੱਚੀ ਭਗਤੀ ਹੈ ਜਿਉਂ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜਿਉਂ ਨਿਰਮਲ ਸਤਿਗੁਰ ਦੇ ਕਰਨੀ ਕਮਾਣੀ। ਪਹਿਲਾਂ ਆਪਣੇ ਆਚਾਰ ਨੂੰ ਸ਼ੁੱਧ ਕਰ ਅਤੇ ਫਿਰ ਆਪਣੇ ਵਿਚਾਰ ਨੂੰ ਸ਼ੁੱਧ ਕਰ ਅਤੇ ਫਿਰ ਆਪਣੇ ਆਹਾਰ ਨੂੰ ਵੀ ਸ਼ੁੱਧ ਕਰ। ਜਦੋਂ ਤੇਰਾ ਸ਼ੁੱਧ ਆਹਾਰ ਸ਼ੁੱਧ ਵਿਚਾਰ ਹੋ ਗਿਆ ਤੇ ਤੇਰੇ ਵਿਚਾਰ ਵੀ ਸ਼ੁੱਧ ਹੋ ਜਾਣਗੇ ਤੇ ਫਿਰ ਉਸ ਤੋਂ ਬਾਅਦ ਸਤਿਗੁਰੂ ਕਹਿੰਦੇ ਨੇ ਵਾਹਿਗੁਰੂ ਆਪ ਆ ਕੇ ਮਿਲੇਗਾ। ਅੰਦਰ ਸੱਚੀ ਭਗਤ ਕਰ, ਤੂੰ ਦਿਨ ਰਾਤ ਵਾਹਿਗੁਰੂ ਦੀ ਸੱਚੀ ਭਗਤੀ ਕਰ। ਇਹ ਨਾ ਹੋਵੇ ਉੱਤੋਂ ਉੱਤੋਂ ਅੱਖਾਂ ਮੀਟ ਕੇ ਬੈਠਾ ਹੋਵੇ, ਅੰਦਰ ਤੇਰਾ ਧਿਆਨ ਕਿਸੇ ਹੋਰ ਪਾਸੇ ਤੁਰਿਆ ਫਿਰੇ। ਮਾਲਾ ਫਿਰਤੀ ਹਾਥ ਮੈਂ ਜੀ ਫਿਰੈ ਮੁਖ ਮਾਹੇ, ਠੌਰ ਠੌਰ ਮਨੁਆ ਫਿਰੈ ਜਹਿ ਭਜਨ ਕਛ ਨਾਹੀ। ਸੱਚੀ ਭਗਤੀ ਕਰ, ਦਿਖਾਵੇ ਦੀ ਭਗਤੀ ਨਹੀਂ, ਪਖੰਡ ਦੀ ਭਗਤੀ ਨਹੀਂ, ਸੱਚਾ ਚਿਤ ਲਾਈ ਤੇ ਸੱਚੇ ਵਾਹਿਗੁਰੂ ਦੇ ਨਾਲ ਆਪਣਾ ਚਿੱਤ ਜੋੜ। ਤੇ ਸੱਚੀ ਭਗਤੀ ਇਹੀ ਆ ਵੀ ਤੇਰਾ ਅੰਦਰੋਂ ਚਿੱਤ ਵਾਹਿਗੁਰੂ ਨਾਲ ਜੁੜ ਜਾਵੇ। ਏਕੋ ਨਾਮ ਤੇ ਆਏ ਤੂੰ ਸੁਖ ਪਾਵੈ ਮੇਰੇ ਭਾਈ। ਹਜ਼ੂਰ ਕਹਿੰਦੇ ਨੇ ਐ ਮੇਰੇ ਭਰਾਵਾ ਤੂੰ ਇੱਕ ਵਾਹਿਗੁਰੂ ਦੇ ਨਾਮ ਨੂੰ ਧਿਆ, ਫਿਰ ਤੂੰ ਸਦੈਵੀ ਸੁਖ ਪ੍ਰਾਪਤ ਕਰ ਲਵੇਂਗਾ। ਹੋਮੈ ਦੂਜਾ ਦੂਰ ਕਰ ਵੱਡੀ ਵਡਿਆਈ ਰਹਾਓ। ਨਾਮ ਜਪਦਿਆਂ ਸਿਮਰਨ ਕਰਦਿਆਂ ਹੋਮੈ ਤੇ ਦੁਆਇਤ ਭਾਵ ਨੂੰ ਦੂਰ ਕਰ ਦੇ ਤੇ ਫਿਰ ਤੈਨੂੰ ਵੱਡੀ ਵਡਿਆਈ ਦਰਗਾਹੀ ਸਨਮਾਨ ਦੀ ਪ੍ਰਾਪਤ ਹੋਵੇਗੀ। ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਇਸ ਭਗਤੀ ਨੂੰ ਸੁਰ ਨਰ ਮੌਨ ਜਾਨ ਲੋਚਦੇ, ਵਿਣ ਸਤਿਗੁਰ ਪਾਈ ਨਾ ਜਾਏ। ਜਿਹੜੀ ਇਹ ਸਿਮਰਨ ਰੂਪ ਭਗਤੀ ਹੈ ਸੱਚੀ ਭਗਤੀ, ਇਸ ਨੂੰ ਦੇਵਤੇ ਵੀ ਮਨੁੱਖ ਵੀ ਤੇ ਮੁਨੀ ਵੀ ਤੇ ਜਨ ਜਿਹੜੇ ਵਾਹਿਗੁਰੂ ਦੇ ਭਗਤ ਨੇ ਸਾਰੇ ਚਾਹੁੰਦੇ ਨੇ। ਹਰ ਬੰਦਾ ਚਾਹੁੰਦਾ ਹੈ ਨਾ ਬਈ ਮੇਰੀ ਸੁਰਤ ਵਾਹਿਗੁਰੂ ਨਾਲ ਜੁੜ ਜਾਵੇ, ਵਿਣ ਸਤਿਗੁਰ ਪਾਈ ਨਾ ਜਾਏ। ਪਰ ਹਜ਼ੂਰ ਕਹਿੰਦੇ ਨੇ ਬਈ ਬਿਨਾਂ ਸਤਿਗੁਰੂ ਦੀ ਸ਼ਰਨ ਤੋਂ, ਬਿਨਾਂ ਗੁਰੂ ਵਾਲੇ ਬਣਿਆ ਤੋਂ ਇਹ ਜਿਹੜੀ ਅਸਲੀ ਸੱਚੀ ਭਗਤੀ ਇਹ ਨਹੀਂ ਪ੍ਰਾਪਤ ਹੋ ਸਕਦੀ। ਪੰਡਿਤ ਪੜ੍ਹਦੇ ਜੋਤ ਕੀ ਤਿੰਨ ਬੂਝ ਨਾ ਪਾਏ। ਬੜੇ ਬੜੇ ਪੰਡਿਤ ਨੇ ਔਰ ਉਹ ਵੇਦਾਂ ਸ਼ਾਸਤਰਾਂ ਨੂੰ ਪੜ੍ਹਦੇ ਨੇ ਤੇ ਬੜੇ ਬੜੇ ਜੋਤਸ਼ੀ ਨੇ ਜਿਹੜੇ ਕਈ ਟੇਵੇ ਲਾਉਂਦੇ ਨੇ, ਤਿੰਨ ਬੂਝ ਨਾ ਪਾਏ। ਅਸਲੀ ਜਿਹੜੀ ਸੱਚੀ ਭਗਤੀ ਹੈ ਨਾ, ਪ੍ਰੇਮਾ ਭਗਤੀ, ਨਿਰਮਲ ਭਗਤੀ, ਉਹਨਾਂ ਨੂੰ ਵੀ ਉਹਦੀ ਸਮਝ ਨਹੀਂ ਪ੍ਰਾਪਤ ਹੋ ਸਕੀ। ਆਪੇ ਥੈ ਸਭ ਰੱਖੀ ਓਨ ਕਿਛ ਕਹਿਣ ਨਾ ਜਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ ਆਪੇ ਥੈ ਸਭ ਰੱਖੀ ਓਨ, ਉਸ ਵਾਹਿਗੁਰੂ ਨੇ ਆਪੇ ਥੈ ਆਪਣੇ ਪਾਸ ਸਭ ਕੁਝ ਰੱਖਿਆ ਹੋਇਆ, ਉਸ ਵਾਹਿਗੁਰੂ ਨੇ ਸਾਰਾ ਕੁਝ ਆਪਣੇ ਪਾਸ ਆਪਣੇ ਹੱਥ ਵਿੱਚ ਰੱਖਿਆ ਹੋਇਆ। ਆਪੇ ਥੈ ਦਾ ਅਰਥ ਵੀ ਆਪਣੇ ਪਾਸ ਅਥਵਾ ਆਪੇ ਥੈ ਆਪਣੇ ਹੱਥ ਵਿੱਚ ਉਸਨੇ ਸਭ ਕੁਝ ਰੱਖਿਆ ਹੋਇਆ। ਕੀਤਾ ਕਰਨਾ ਸਰਬ ਰਜਾਈ, ਕਿਛ ਕੀਚੈ ਜੇ ਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੇ, ਜਿਉਂ ਹਰ ਭਾਵੈ ਤਿਉਂ ਰੱਖੀਐ। ਮੇਰੇ ਹਰ ਜੀਓ, ਸਭ ਕੋ ਤੇਰਾ ਵਸ, ਅਸਾਂ ਜੋਰ ਨਾਹੀਂ ਜੇ ਹਮ ਕਰ ਹਮ ਸਕੈ, ਜਿਉ ਪਾਵੈ ਤਿਵੈ ਬਖਸ਼। ਇਸੇ ਲਈ ਸਾਡੇ ਆਪਣੇ ਹੱਥ ਵਿੱਚ ਕੁਝ ਨਹੀਂ ਹੈ, ਉਸ ਵਾਹਿਗੁਰੂ ਨੇ ਸਭ ਕੁਝ ਆਪਣੇ ਹੱਥ ਵਿੱਚ ਰੱਖਿਆ ਹੋਇਆ, ਕਿਛ ਕਹਿਣ ਨਾ ਜਾਈ ਇਹਦੇ ਬਾਰੇ ਕੁਛ ਨਹੀਂ ਆਖਿਆ ਜਾ ਸਕਦਾ। ਆਪੇ ਦੇ ਸੋ ਪਾਈਐ ਗੁਰ ਬੂਝ ਬੁਝਾਈ, ਲਓ ਗੁਰੂ ਨੇ ਸਾਨੂੰ ਇਹ ਬੂਝ ਸਿੱਖਿਆ ਬੁਝਾ ਦਿੱਤੀ, ਜੇ ਵਾਹਿਗੁਰੂ ਆਪ ਦੇਵੇ ਬਈ ਤਾਂ ਸਭ ਕੁਛ ਪ੍ਰਾਪਤ ਕੀਤਾ ਜਾ ਸਕਦਾ, ਜੇ ਵਾਹਿਗੁਰੂ ਨਾ ਦੇਵੇ ਜਿੰਨਾ ਮਰਜ਼ੀ ਭੱਜ ਲਓ ਕਿਧਰੋਂ ਕੁਛ ਵੀ ਨਹੀਂ ਮਿਲ ਸਕਦਾ। ਜੀ ਜਨ ਸਭ ਤਿਸ ਦੇ ਸਭਨਾ ਕਾ ਸੋਈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਜਿਤਨੇ ਵੀ ਛੋਟੇ ਵੱਡੇ ਜੀਵ ਨੇ, ਉੱਚੇ ਨੀਵੇਂ, ਕੀੜੀ ਤੋਂ ਲੈ ਕੇ ਹਾਥੀ ਤੱਕ, ਜੀ ਜਨ ਛੋਟੇ ਵੱਡੇ ਜਿੰਨੇ ਜੀਵ ਨੇ ਸਾਰੇ ਉਸ ਵਾਹਿਗੁਰੂ ਪਰਮੇਸ਼ਰ ਦੇ ਪੈਦਾ ਕੀਤੇ ਨੇ, ਸਭਨਾ ਕਾ ਸੋਈ, ਤੇ ਉਹ ਵਾਹਿਗੁਰੂ ਸਾਰਿਆਂ ਦਾ ਮਾਲਕ ਹੈ। ਮੰਦਾ ਕਿਸ ਨੂੰ ਆਖੀਐ ਜੇ ਦੂਜਾ ਹੋਈ, ਲੋ ਹਜ਼ੂਰ ਕਹਿੰਦੇ ਨੇ ਹੁਣ ਦੱਸੋ ਮਾੜਾ ਕਿਸ ਨੂੰ ਆਖੀਏ, ਜਦੋਂ ਸਾਰਿਆਂ ਦਾ ਮਾਲਕ ਇੱਕੋ ਹੀ ਹੈ ਵਾਹਿਗੁਰੂ, ਫਿਰ ਮਾੜਾ ਕਿਸ ਨੂੰ ਕਿਵੇਂ ਆਖੋਗੇ? ਜੇ ਤੁਸੀਂ ਮਾੜਾ ਆਖੋਗੇ ਇਹਦਾ ਮਤਲਬ ਇਹ ਹੈ ਬਈ ਤੁਸੀਂ ਉਸ ਵਾਹਿਗੁਰੂ ਪਰਮੇਸ਼ਰ ਦੇ ਕੀਤੇ ਨੂੰ ਪ੍ਰਵਾਨ ਨਹੀਂ ਕਰ ਰਹੇ, ਜੋ ਵਾਹਿਗੁਰੂ ਨੇ ਕੀਤਾ ਹੈ ਉਹਨੂੰ ਤੁਸੀਂ ਪ੍ਰਵਾਨ ਨਹੀਂ ਕੀਤਾ। ਇਸੇ ਲਈ ਹਜ਼ੂਰ ਕਹਿੰਦੇ ਨੇ ਜਿੰਨੇ ਜੀਵ ਜੰਤ ਨੇ, ਉੱਚੇ ਮਾੜੇ ਚੰਗੇ ਮੰਦੇ, ਸਾਰੇ ਉਸਦੇ ਬਣਾਏ ਹੋਏ ਨੇ, ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ। ਮਾੜਾ ਤੇ ਤਾਂ ਆਖੀਏ ਕਿਸ ਨੂੰ ਜੇ ਦੂਜਾ ਹੋਈ, ਜੇ ਕੋਈ ਉਸ ਤੋਂ ਬਿਨਾਂ ਕੋਈ ਹੋਰ ਦੂਜਾ ਹੋਵੇ। ਇਹਦਾ ਮਤਲਬ ਇਹ ਹੈ ਵੀ ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰ ਹਾਈ, ਸਾਡਾ ਇੱਕੋ ਹੀ ਪਿਤਾ ਹੈ, ਅਸੀਂ ਇੱਕੋ ਹੀ ਕੁਦਰਤ ਮਾਂ ਦੇ ਪੁੱਤਰ ਹਾਂ, ਤੇ ਸਾਨੂੰ ਭਰਾਵਾਂ ਵਾਂਗੂ ਰਲ ਮਿਲ ਕੇ ਰਹਿਣਾ ਚਾਹੀਦਾ, ਗੁਰੂ ਦੀ ਸਿੱਖਿਆ ਹੈ। ਇੱਕੋ ਹੁਕਮ ਵਰਤਦਾ ਏਕਾ ਸਿਰਕਾਰ, ਹਜ਼ੂਰ ਕਹਿੰਦੇ ਨੇ ਇੱਕੋ ਵਾਹਿਗੁਰੂ ਦਾ ਹੁਕਮ ਵਰਤਦਾ ਹੈ, ਤੇ ਏਕਾ ਸਿਰਕਾਰ, ਇੱਕੋ ਵਾਹਿਗੁਰੂ ਦੀ ਸਾਰੇ ਜੀਵਾਂ ਦੇ ਸਿਰ ਉੱਤੇ ਕਾਰ ਪਈ ਹੋਈ ਹੈ, ਇੱਕੋ ਵਾਹਿਗੁਰੂ ਦਾ ਹੁਕਮ ਵਰਤਦਾ ਹੈ ਤੇ ਇੱਕੋ ਵਾਹਿਗੁਰੂ ਦੀ ਸਾਰੇ ਜੀਵਾਂ ਦੇ ਸਿਰ ਉੱਤੇ ਕਾਰ ਪਈ ਹੋਈ ਹੈ। ਭਾਵ ਉਸ ਵਾਹਿਗੁਰੂ ਨੇ ਸਾਰੇ ਜੀਵਾਂ ਦੇ ਮੱਥੇ ਤੇ ਲੇਖ ਲਿਖੇ ਹੋਏ ਨੇ। ਆਪ ਭਵਾਲੀ ਦਿੱਤੀਆਂ ਅੰਤਰ ਲੋਭ ਵਿਕਾਰਾ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਦੇ ਅੰਦਰ ਇਹ ਲੋਭ ਰੂਪ ਵਿਕਾਰ ਹੁੰਦਾ, ਭਾਵ ਜਿਹੜੇ ਹਮੇਸ਼ਾ ਲੋਭ ਲਾਲਚ ਦਾ ਸ਼ਿਕਾਰ ਹੁੰਦੇ ਨੇ, ਤੇ ਫਿਰ ਵਾਹਿਗੁਰੂ ਆਪ ਵਾਲੀ ਦਿੱਤੀਆਂ ਨੂੰ ਉਹਨਾਂ ਨੂੰ ਇਹੋ ਜਿਹੀ ਭੁਆਟ ਨਹੀਂ ਦਿੰਦਾ ਹੈ, ਇਹੋ ਜਿਹੀ ਉਹਨਾਂ ਦੀ ਚੱਕਰੀ ਘੁਮਾਉਂਦਾ ਹੈ, ਬਸ ਫਿਰ ਉਹਨਾਂ ਦੇ ਖੜਨ ਨੂੰ ਕੋਈ ਥਾਂ ਨਹੀਂ ਮਿਲਦੀ, ਬਸ 84 ਦੇ ਵਿੱਚ ਹੀ ਭਟਕਦੇ ਰਹਿੰਦੇ ਨੇ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਤਿਰੰਗ ਕਾਲੇ ਦੇ ਸੰਜਰੀਆ। ਹਜ਼ੂਰ ਕਹਿੰਦੇ ਜਿਹਦੇ ਅੰਦਰ ਲੋਭ ਰੂਪੀ ਵਿਕਾਰ ਹੁੰਦਾ ਨਾ, ਤੇ ਫਿਰ ਵਾਹਿਗੁਰੂ ਨੂੰ ਇਹੋ ਜਿਹੀ ਪੁੱਠੀ ਭਵਾਟ ਨਹੀਂ ਦਿੰਦਾ ਹੈ, ਤੇ ਫਿਰ ਉਹ 84 ਦੇ ਚੱਕਰ ਵਿੱਚ ਹੀ ਘੁੰਮਦਾ ਰਹਿੰਦਾ, ਉਹਨੂੰ ਕਿਧਰੇ ਵੀ ਸ਼ਾਂਤੀ ਨਹੀਂ ਮਿਲ ਸਕਦੀ। ਇੱਕ ਆਪੇ ਗੁਰਮੁਖ ਕੀਤੇ ਆਨ ਬੂਝਣ ਵਿਚਾਰਾ। ਇੱਕ ਐਸੇ ਵੀ ਮਹਾਂਪੁਰਖ ਨੇ ਜਿਨ੍ਹਾਂ ਨੂੰ ਵਾਹਿਗੁਰੂ ਨੇ ਆਪ ਹੀ ਗੁਰਮੁਖ ਬਣਾ ਦਿੱਤਾ ਹੈ। ਗੁਰਮੁਖ ਕਿਸ ਨੂੰ ਕਹਿੰਦੇ ਨੇ? ਜਿਹਦਾ ਮੁੱਖ ਗੁਰੂ ਵੱਲ ਰਵੇ। ਗੁਰਮੁਖ ਕਿਸ ਨੂੰ ਕਹਿੰਦੇ ਨੇ? ਜਿਹੜਾ ਗੁਰੂ ਨੂੰ ਸਮਰਪਿਤ ਹੋ ਜਾਵੇ। ਅਸੀਂ ਗੁਰੂ ਨੂੰ ਸਮਰਪਿਤ ਨਹੀਂ ਹੁੰਦੇ, ਅਸੀਂ ਗੁਰੂ ਨੂੰ ਮੱਥਾ ਤਾਂ ਟੇਕਦੇ ਹਾਂ ਪਰ ਅਸੀਂ ਗੁਰੂ ਨੂੰ ਮੱਤ ਨਹੀਂ ਦਿੰਦੇ, ਨਾ ਹੀ ਗੁਰੂ ਦੀ ਮੱਤ ਲੈਂਦੇ ਹਾਂ। ਮੱਥਾ ਟੇਕਣ ਦਾ ਅਸਲੀ ਮਤਲਬ ਇਹ ਹੁੰਦਾ ਹੈ ਵੀ ਹੇ ਸਤਿਗੁਰੂ, ਅਸੀਂ ਆਪਣੀ ਸੋਚ ਆਪਣੀ ਮੱਤ ਤੇਰੇ ਅੱਗੇ ਪੇਟ ਕਰਦੇ ਹਾਂ ਤੇ ਤੂੰ ਸਾਨੂੰ ਆਪਣੀ ਮੱਤ ਦੇ। ਗੁਰ ਕੀ ਮੱਤ ਤੂੰ ਲੇਹੇ ਇਹ ਆਨੇ, ਭਗਤ ਬਿਨਾਂ ਬਹੁ ਡੂਬੇ ਸਿਆਨੇ, ਪਰ ਅਸੀਂ ਆਪਣੀ ਮੱਤ ਨਹੀਂ ਛੱਡਦੇ। ਹਜ਼ੂਰ ਕਹਿੰਦੇ ਨੇ ਇੱਕ ਆਪੇ ਗੁਰਮੁਖ ਕੀਤੇ ਹਨ। ਉਸ ਵਾਹਿਗੁਰੂ ਪਰਮੇਸ਼ਰ ਨੇ ਇੱਕ ਆਪ ਹੀ ਐਸੇ ਗੁਰਮੁਖ ਪਿਆਰੇ ਨੇ ਜਿਨ੍ਹਾਂ ਨੂੰ ਗੁਰਮੁਖ ਬਣਾ ਦਿੱਤਾ ਹੈ। ਬੁੱਝਣ ਵਿਚਾਰਾ, ਅਸਲੀ ਜਿਹੜੀ ਗੁਰਮਤ ਦੀ ਵਿਚਾਰ ਨੂੰ ਫਿਰ ਉਹੀ ਸਮਝਦੇ ਹਨ। ਭਗਤ ਵੀ ਉਹਨਾਂ ਨੂੰ ਬਖਸ਼ੀਆਂ ਅੰਤਰ ਭੰਡਾਰਾ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਫਿਰ ਵਾਹਿਗੁਰੂ ਨੇ ਉਹਨਾਂ ਨੂੰ ਭਗਤੀ ਦੀ ਵੀ ਦਾਤ ਬਖਸ਼ਿਸ਼ ਕਰ ਦਿੱਤੀ ਹੈ। ਇੱਥੇ ਹੀ ਬਸ ਨਹੀਂ, ਅੰਤਰ ਭੰਡਾਰਾ, ਜਿਹੜਾ ਅੰਦਰ ਭੰਡਾਰਾ ਹੈ, ਨੌਨਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਬਿਸਰਾਮ, ਉਹ ਵੀ ਉਹਨਾਂ ਗੁਰਮੁਖਾਂ ਨੂੰ ਵਾਹਿਗੁਰੂ ਪਰਮੇਸ਼ਰ ਨੇ ਬਖਸ਼ਿਸ਼ ਕਰ ਦਿੱਤਾ ਹੈ। ਪ੍ਰੇਮਾ ਭਗਤੀ ਵੀ, ਨਵ ਦਾ ਭਗਤੀ ਵੀ ਉਹਨਾਂ ਨੂੰ ਵਾਹਿਗੁਰੂ ਨੇ ਦੇ ਦਿੱਤੀ, ਤੇ ਜਿਹੜਾ ਅੰਦਰ ਨਾਮ ਦਾ ਭੰਡਾਰਾ ਸੀ ਉਹ ਵੀ ਉਹਨਾਂ ਦੇ ਹਵਾਲੇ ਕਰ ਦਿੱਤਾ। ਗਿਆਨੀਆਂ ਨੂੰ ਸਭ ਸੱਚ ਹੈ, ਸੱਚ ਸੋਝੀ ਹੋਈ। ਲੋ ਹਜ਼ੂਰ ਕਹਿੰਦੇ ਨੇ ਭਾਈ ਗਿਆਨੀ ਇੱਥੇ ਗਿਆਨਵਾਨ ਨੂੰ ਆਖਿਆ, ਜਿਹੜਾ ਗਿਆਨਵਾਨ ਪੁਰਸ਼ ਹੈ ਉਹਦੇ ਲਈ ਤੇ ਸਭ ਕੁਝ ਸੱਚ ਹੀ ਸੱਚ ਹੈ। ਕਿਉਂ? ਸੱਚ ਸੋਝੀ ਹੋਈ, ਉਹਨੂੰ ਸੱਚ ਦੀ ਸੋਝੀ ਜੋ ਪ੍ਰਾਪਤ ਹੋ ਗਈ। ਸੱਚ ਕੀ ਹੈ? ਅਕਾਲ ਪੁਰਖ। ਸੱਚ ਕੀ ਹੈ? ਪਰਮਾਤਮਾ। ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸ਼ੀ ਪੀ ਸੱਚ। ਜਿਨ੍ਹਾਂ ਨੂੰ ਉਹ ਸੱਚ ਦੀ ਸੋਝੀ ਪ੍ਰਾਪਤ ਹੋ ਗਈ, ਫਿਰ ਉਹਨਾਂ ਦੇ ਲਈ ਤੇ ਬਸ ਸਭ ਸੱਚ ਹੀ ਸੱਚ ਹੈ। ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋਹ, ਸੱਚੇ ਆਕਾਰ। ਗਿਆਨੀਆਂ ਦੀ ਦ੍ਰਿਸ਼ਟੀ ਵਿੱਚ ਇਹ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਉਹ ਸਾਰੇ ਸੰਸਾਰ ਨੂੰ ਵੀ, ਵਿਸ਼ਵ ਨੂੰ ਵੀ ਪਰਮੇਸ਼ਰ ਦਾ ਰੂਪ ਸਮਝਦੇ ਨੇ। ਜਿਨ੍ਹਾਂ ਨੂੰ ਸੱਚ ਦੀ ਸੋਝੀ ਹੋ ਜਾਂਦੀ ਹੈ, ਫਿਰ ਉਹਨਾਂ ਗਿਆਨਵਾਨਾਂ ਨੂੰ ਸਭ ਕੁਝ ਸੱਚ ਹੀ ਸੱਚ ਪ੍ਰਤੀਤ ਹੁੰਦਾ ਹੈ। ਉਹ ਇਹ ਭੁਲਾਏ ਕਿਸੇ ਦੇ ਨਾ ਭੁੱਲਣੀ, ਸੱਚ ਜਾਣਨ ਸੇ। ਹਜ਼ੂਰ ਕਹਿੰਦੇ ਨੇ ਜਿਹੜੇ ਗਿਆਨਵਾਨ ਪੁਰਸ਼ ਨੇ ਉਹ ਕਿਸੇ ਦੇ ਭੁਲਾਏ ਹੋਏ ਵੀ ਨਹੀਂ ਭੁੱਲਦੇ। ਸਾਨੂੰ ਤੇ ਕਈ ਚੁਸ ਚਲਾਕ ਲੋਕ ਕਿਸੇ ਭੁਲੇਖੇ ਵਿੱਚ ਪਾ ਦਿੰਦੇ ਨੇ ਨਾ, ਅਸੀਂ ਤਾਂ ਭੁੱਲ ਵੀ ਜਾਂਦੇ ਹਾਂ। ਸਾਡਾ ਮਨ ਤੇ ਡੋਲ ਜਾਂਦਾ, ਸਾਡਾ ਮਨ ਤੇ ਇੱਕ ਵਾਰੀ ਸਮਝ ਕੇ ਫੇਰ ਵੀ ਭੁੱਲ ਜਾਂਦਾ। ਪਰ ਉਹ ਜਿਹੜੇ ਗਿਆਨਵਾਨ ਪੁਰਸ਼ ਨੇ ਉਹ ਕਿਸੇ ਦੇ ਭੁਲਾਏ ਨਹੀਂ ਭੁੱਲਦੇ। ਸੱਚ ਜਾਣਨ ਸੀ, ਕਿਉਂਕਿ ਉਹ ਸੱਚ ਨੂੰ ਜਾਣ ਲੈਂਦੇ ਨੇ। ਜਿਨ੍ਹਾਂ ਨੂੰ ਸੱਚ ਦੀ ਪਛਾਣ ਹੋ ਜਾਂਦੀ ਹੈ ਨਾ, ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਦੀ ਜਿਨ੍ਹਾਂ ਨੂੰ ਪਛਾਣ ਹੋ ਜਾਵੇ, ਉਹ ਕਿਸੇ ਦੇ ਭੁਲਾਏ ਨਹੀਂ ਭੁੱਲਦੇ। ਚਾਹੇ ਕੋਈ ਲੱਖ ਯਤਨ ਕਰੇ ਤੇ ਉਹ ਹਮੇਸ਼ਾ ਲਈ ਵਾਹਿਗੁਰੂ ਤੇ ਭਰੋਸਾ ਰੱਖਦੇ ਹਨ। ਕਰਮ ਹੈ ਪੰਚ ਵਰਤਦੇ ਪੰਚੇ ਵਿਚਾਰੀ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਉਹਨਾਂ ਗੁਰਮੁਖਾਂ ਦੇ ਘਰ ਦੇ ਵਿੱਚ ਪੰਜ ਵਰਤਦੇ, ਜਿਹੜੇ ਪੰਜ ਕਾਮ ਕ੍ਰੋਧ ਆਦਿਕ ਨੇ, ਉਹ ਗੁਰਮੁਖਾਂ ਦੇ ਅੰਦਰ ਵੀ ਵਰਤਦੇ ਨੇ। ਕਿਉਂਕਿ ਸਤਿਗੁਰੂ ਦੀ ਬਾਣੀ ਦਾ ਇਹ ਫੁਰਮਾਨ ਹੈ, ਕਾਮ ਕ੍ਰੋਧ ਕਾ ਚੂਲੜਾ ਸਭ ਗਲ ਪਾਏ ਆਏ। ਇਹ ਕਾਮ ਕ੍ਰੋਧ ਦਾ ਚੂਲਾ ਸਾਰੇ ਪਾ ਕੇ ਆਏ ਨੇ। ਸਾਡਾ ਸਰੀਰ ਇਹ ਕਾਮ ਕ੍ਰੋਧ ਤੋਂ ਬਣਿਆ, ਔਰ ਇਹਦੇ ਵਿੱਚ ਇਹ ਸਾਰੇ ਵਰਤਦੇ ਨੇ। ਕਰਮ ਹੈ ਪੰਜ ਵਰਤਦੇ, ਇਹ ਪੰਜੇ ਜਿਹੜੇ ਕਾਮ ਆਦਿਕ ਵਿਕਾਰ ਨੇ ਸਾਡੇ ਸਰੀਰ ਵਿੱਚ ਵਰਤ ਰਹੇ ਨੇ, ਤੇ ਗੁਰਮੁਖਾਂ ਦੇ ਅੰਦਰ ਵੀ ਵਰਤਦੇ ਨੇ। ਪੰਚੇ ਵਿਚਾਰੀ, ਪਰ ਹਜ਼ੂਰ ਕਹਿੰਦੇ ਫਰਕ ਇੰਨਾ ਹੈ, ਗੁਰਮੁਖਾਂ ਦੇ ਅੰਦਰ ਜਿਹੜੇ ਪੰਜੇ ਕਾਮ ਆਦਿਕ ਵਿਕਾਰ ਨੇ, ਵਿਚਾਰੀ ਵਿਚਾਰ ਨਾਲ ਵਰਤਦੇ ਨੇ, ਆਪ ਮੁਹਾਰੇ ਨਹੀਂ, ਵਿਚਾਰ ਦੇ ਨਾਲ ਵਰਤਦੇ ਨੇ। ਇਹ ਗੱਲ ਕੁਝ ਇਸ ਤਰ੍ਹਾਂ ਦੀ ਹੈ, ਮਹਾਂਪੁਰਖ ਵਿਚਾਰ ਦੱਸਦੇ ਸਨ, ਇਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਕਾਰ ਨੇ ਨਾ, ਬਈ ਜੇ ਤੇ ਅਸੀਂ ਇਹਨਾਂ ਨੂੰ ਵਿਚਾਰ ਦੇ ਨਾਲ ਵਰਤੀਏ, ਫਿਰ ਤੇ ਸਾਡੇ ਜੀਵਨ ਦੇ ਲਈ ਇਹ ਸਹਿਯੋਗੀ ਸਿੱਧ ਹੁੰਦੇ ਨੇ। ਤੇ ਜੇ ਬਿਨਾਂ ਵਿਚਾਰ ਤੋਂ, ਬਿਨਾਂ ਮਰਯਾਦਾ ਤੋਂ ਇਹਨਾਂ ਦੀ ਵਰਤੋਂ ਕਰਦੇ ਹਾਂ, ਫਿਰ ਸਾਡੇ ਜੀਵਨ ਦੇ ਲਈ ਇਹ ਇੱਕ ਨੁਕਸਾਨਦੇਹ ਹੁੰਦੇ ਨੇ। ਇਹ ਗੱਲ ਕੁਝ ਸਮਝਣ ਲਈ ਇਸ ਤਰ੍ਹਾਂ ਹੈ, ਜਿਵੇਂ ਫਰਜ਼ ਕਰੋ ਅੱਗ ਹੈ, ਤੇ ਅੱਗ ਚੁੱਲ੍ਹੇ ਵਿੱਚ ਬਲਦੀ ਹੈ, ਤੇ ਅਸੀਂ ਰੋਟੀ ਵੀ ਪਕਾਉਂਦੇ ਹਾਂ, ਪ੍ਰਸ਼ਾਦੇ ਵੀ ਬਣਾਉਂਦੇ ਹਾਂ, ਸਬਜ਼ੀ ਵੀ ਬਣਾਉਂਦੇ ਹਾਂ, ਦੇਗ ਵੀ ਗੁਰੂ ਕੀ ਅੱਗ ਦੇ ਨਾਲ ਹੀ ਬਣਦੀ ਹੈ। ਅੱਗ ਕਿੰਨੇ ਸਾਡੇ ਕੰਮ ਸਵਾਰਦੀ ਹੈ? ਜੇ ਤਾਂ ਉਹ ਅੱਗ ਮਰਯਾਦਾ ਵਿੱਚ ਹੈ, ਫਿਰ ਕੋਈ ਨੁਕਸਾਨ ਨਹੀਂ। ਉਹੀ ਅੱਗ ਜਦੋਂ ਚੁੱਲ੍ਹੇ ਤੋਂ ਬਾਹਰ ਨਿਕਲਦੀ ਹੈ, ਭੜਕ ਜਾਂਦੀ ਹੈ, ਘਰ ਨੂੰ ਲੱਗ ਜਾਂਦੀ ਹੈ, ਤੇ ਫਿਰ ਨੁਕਸਾਨ ਕਰ ਜਾਂਦੀ। ਇਸ ਲਈ ਮਰਯਾਦਾ ਵਿੱਚ ਇਹਨਾਂ ਨੂੰ ਵਰਤਣਾ ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈ। ਗੁਰਮੁਖ ਇਹਨਾਂ ਪੰਜ ਵਿਕਾਰਾਂ ਨੂੰ ਮਰਯਾਦਾ ਵਿੱਚ ਵਰਤਦੇ ਨੇ, ਵਿਚਾਰ ਵਿੱਚ ਵਰਤਦੇ ਨੇ, ਪਰ ਸਾਡੇ ਵਿੱਚ ਬਿਨਾਂ ਵਿਚਾਰ ਤੋਂ ਵਰਤਦੇ ਨੇ, ਭਾਵ ਅਸੀਂ ਇਹਨਾਂ ਦੀ ਪਰਵਾਹ ਨਹੀਂ ਕਰਦੇ। ਦੂਜੀ ਉਦਾਹਰਣ ਮਹਾਂਪੁਰਖ ਦਿੰਦੇ ਸਨ, ਜਿਵੇਂ ਕਿਸੇ ਨਦੀ ਦਾ ਪਾਣੀ ਨਦੀ ਵਿੱਚ ਵਹਿੰਦਾ ਹੋਵੇ, ਤੇ ਦੇਖ ਲਓ ਕਿੰਨਿਆਂ ਦੀ ਪਿਆਸ ਬੁਝਾਉਂਦਾ। ਉਸੇ ਨਦੀ ਦੇ ਪਾਣੀ ਦੇ ਨਾਲ, ਨਹਿਰ ਦੇ ਪਾਣੀ ਦੇ ਨਾਲ ਫਸਲ ਵਾੜੀ ਸਿੰਜੀ ਜਾਂਦੀ ਹੈ, ਕਿੰਨਿਆਂ ਦੇ ਜੀਵਨ ਦਾ ਆਧਾਰ ਬਣਦਾ। ਪਰ ਉਹੀ ਪਾਣੀ ਜਦੋਂ ਆਪਣੀ ਮਰਯਾਦਾ ਤੋਂ ਬਾਹਰ ਚੱਲ ਪਵੇ, ਪਿੱਛੋਂ ਫਲੱਡ ਆ ਜਾਵੇ, ਹੜ੍ਹ ਆ ਜਾਵੇ, ਤੇ ਉਹ ਜਦੋਂ ਪਾਣੀ ਨਦੀ ਤੋਂ ਬਾਹਰ ਜਾਂਦਾ ਹੈ ਨਾ, ਤੇ ਫਿਰ ਉਹ ਪਿੰਡਾਂ ਦੇ ਪਿੰਡ ਤਬਾਹ ਕਰਕੇ ਰੱਖ ਦਿੰਦਾ। ਇਸੇ ਲਈ ਮਰਯਾਦਾ ਦੀ ਜਿਹੜੀ ਗੱਲ ਹੈ, ਉਹ ਗੁਰੂ ਮਹਾਰਾਜ ਨੇ ਸਾਨੂੰ ਸਿਖਾਈ ਹੈ ਵੀ ਇਹ ਜਿਹੜੇ ਵਿਕਾਰ ਨੇ ਇਹਨਾਂ ਨੂੰ ਗੁਰਮੁਖ ਮਰਯਾਦਾ ਵਿੱਚ ਵਰਤਦੇ ਨੇ। ਉਹ ਮਰਯਾਦਾ ਕੀ ਹੈ? ਜਿਵੇਂ ਕਾਮ ਹੈ, ਇਹਦੇ ਲਈ ਸਤਿਗੁਰੂ ਦਾ ਹੁਕਮ ਹੈ, ਏਕਾ ਨਾਰੀ ਜਤੀ ਹੋਏ ਪਰ ਨਾਰੀ ਦੀ ਪੈਣ ਵਿਖਾਣਾ। ਇਹਨੂੰ ਇਸ ਮਰਯਾਦਾ ਵਿੱਚ ਗੁਰਸਿੱਖ ਨੇ ਵਰਤਣਾ ਹੈ ਵੀ ਜਿੱਥੇ ਇਸ ਦਾ ਵਿਆਹ ਹੁੰਦਾ ਹੈ, ਆਪਣੀ ਧਰਮ ਪਤਨੀ ਹੈ, ਉਹਦੇ ਬਾਰੇ ਸਤਿਗੁਰੂ ਦਾ ਇਹ ਹੁਕਮ ਹੈ, ਸੁਧ ਜਪਤੇ ਹਮ ਤਰੀ ਬਚਨ ਗੁਰ ਦੇ ਹਮਾਰੇ, ਪੂਤ ਇਹ ਪ੍ਰਣ ਤੋਹੇ ਪ੍ਰਣ ਜਬਲ ਕਟ ਥਾਰੇ, ਨਿਜ ਨਾਰੀ ਕੇ ਸਾਥ ਨਿਹੋ ਤੁਮ ਨਿਤ ਵਡਈਓ, ਹੋ ਪਰ ਨਾਰੀ ਕੀ ਸੇਜ ਪੂਰ ਸੁਪਨੇ ਹੋ ਨਾ ਜਾਈਓ। ਇਹ ਜਿਹੜੀ ਸਿੱਖਿਆ, ਇਹਦੇ ਉੱਤੇ ਅਮਲ ਕਰਨਾ। ਇਸ ਮਰਯਾਦਾ ਦੇ ਵਿੱਚ ਜਦੋਂ ਕਾਮ ਦੀ ਵਰਤੋਂ ਹੋਵੇਗੀ ਤੇ ਫਿਰ ਇਹ ਕੋਈ ਨੁਕਸਾਨ ਵਾਲੀ ਗੱਲ ਨਹੀਂ ਕਰੇਗਾ। ਦੂਸਰੀ ਗੱਲ ਆ ਜਾਂਦੀ ਹੈ ਕ੍ਰੋਧ ਦੀ। ਕਾਮ ਤੋਂ ਬਾਅਦ ਕ੍ਰੋਧ ਦੀ ਗੱਲ ਆਉਂਦੀ ਹੈ। ਜਿਹੜਾ ਕ੍ਰੋਧ ਹੈ, ਜੇ ਤਾਂ ਇਹ ਉਂਝ ਸਾਡੇ ਮਨ ਦੇ ਵਿੱਚ ਕ੍ਰੋਧ ਪੈਦਾ ਹੁੰਦਾ ਹੈ, ਇਹ ਕ੍ਰੋਧ ਵੀ ਅੱਗ ਵਰਗਾ ਹੈ, ਤੇ ਇਹ ਜਿਹੜਾ ਕ੍ਰੋਧ ਹੈ ਇਹ ਪੈਦਾ ਹੋ ਕੇ ਸਾਡਾ ਬਹੁਤ ਨੁਕਸਾਨ ਕਰ ਦਿੰਦਾ ਹੈ, ਪਰ ਇਸੇ ਕ੍ਰੋਧ ਨੂੰ ਜਦੋਂ ਆਪਾਂ ਵਿਚਾਰ ਦੇ ਨਾਲ ਵਰਤਦੇ ਹਾਂ, ਵਿਚਾਰ ਨਾਲ ਵਰਤਣ ਤੋਂ ਮੁਰਾਦ ਇਹ ਹੈ ਬਈ ਜਦੋਂ ਕੋਈ ਜ਼ਾਲਮ ਕਿਸੇ ਮਜ਼ਲੂਮ 'ਤੇ ਜ਼ੁਲਮ ਕਰਦਾ, ਜਦੋਂ ਕੋਈ ਹੰਕਾਰੀ ਅਤੇ ਵਿਭਚਾਰੀ ਪੁਰਸ਼ ਕਿਸੇ ਅਬਲਾ ਦੀ ਪੱਤ ਲੁੱਟਦਾ, ਜਦੋਂ ਕੋਈ ਦੁਸ਼ਟ ਆਦਮੀ ਸਾਡੇ ਧਰਮ ਅਸਥਾਨ ਦੀ, ਸਾਡੇ ਧਰਮ ਦੀ ਬੇਅਦਬੀ ਕਰਦਾ ਹੈ, ਉਸ ਵੇਲੇ ਸਾਡੇ ਮਨ ਦੇ ਵਿੱਚ ਜਿਹੜਾ ਗੁੱਸਾ ਪੈਦਾ ਹੁੰਦਾ ਹੈ ਨਾ, ਅਤੇ ਉਹ ਜਾਇਜ਼ ਹੁੰਦਾ। ਇਸ ਲਈ ਇਹਨੂੰ ਵਿਚਾਰ ਦੇ ਨਾਲ ਵਰਤਣਾ ਸਾਰੀਆਂ ਚੀਜ਼ਾਂ ਨੂੰ, ਕਾਮ ਨੂੰ ਗ੍ਰਸਤ ਦੀ ਸੀਮਾ ਦੇ ਵਿੱਚ ਰਹਿ ਕੇ, ਮਰਯਾਦਾ ਵਿੱਚ ਰਹਿ ਕੇ ਇਸ ਦਾ ਪ੍ਰਯੋਗ ਕਰਨਾ। ਗੁਰਸਿੱਖ ਨੇ ਕਰਮੈ ਪੰਚ ਵਰਤਦੇ ਪੰਚੇ ਵਿਚਾਰੀ, ਅਤੇ ਕ੍ਰੋਧ ਨੂੰ ਜ਼ੁਲਮ ਦੇ ਖਿਲਾਫ ਇਹਦਾ ਪ੍ਰਯੋਗ ਕਰਨਾ ਗੁਰੂ ਦਾ ਹੁਕਮ ਹੈ। ਅਤੇ ਤੀਸਰੇ ਨੰਬਰ 'ਤੇ ਆ ਜਾਂਦੀ ਹੈ ਲੋਭ ਦੀ ਗੱਲ। ਜਿਹੜਾ ਲੋਭ ਹੈ, ਜੇ ਤਾਂ ਇਹਨੂੰ ਮਰਯਾਦਾ ਵਿੱਚ ਵਰਤਦੀ, ਮਰਯਾਦਾ ਕੀ ਹੈ? ਬਈ ਤੁਸੀਂ ਆਪਣੀ ਕਿਰਤ ਕਰਦੇ ਹੋ, ਕਿਰਤ ਕਰਕੇ ਤੁਹਾਨੂੰ ਜੋ ਲਾਭ ਹੁੰਦਾ ਹੈ, ਅਤੇ ਤੁਹਾਡੇ ਮਨ ਦੇ ਵਿੱਚ ਹੋਰ ਇੱਛਾ ਵੀ ਅਸੀਂ ਹੋਰ ਬਹੁਤਾ ਵੀ ਮਾਇਆ ਜਾਂ ਬਹੁਤਾ ਪਦਾਰਥ ਇਕੱਠਾ ਕਰਨਾ, ਹੋਰ ਵੱਧ ਮਿਹਨਤ ਕਰੋ। ਆਪਣੀ ਮਿਹਨਤ ਕਰਕੇ, ਧਰਮ ਦੀ ਕਿਰਤ ਕਰਕੇ, ਅਤੇ ਜੋ ਵੀ ਅਸੀਂ ਮਾਇਆ ਧਨ ਲਾਭ ਪ੍ਰਾਪਤ ਕਰਦੇ ਹਾਂ, ਔਰ ਉਹ ਮਰਯਾਦਾ ਦੀ ਗੱਲ ਹੈ, ਉਹਨੂੰ ਮਰਯਾਦਾ ਵਿੱਚ ਤੁਸੀਂ ਵਰਤ ਸਕਦੇ ਹੋ। ਪਰ ਦੂਜੇ ਪਾਸੇ ਜਦੋਂ ਉਹੀ ਲੋਭ ਆਪਣੇ ਹੱਕ ਨੂੰ, ਆਪਣੀ ਕਿਰਤ ਨੂੰ ਛੱਡ ਕੇ ਦੂਜਿਆਂ ਤੋਂ ਖੋਹਣ ਦੇ ਲਈ ਵਰਤਿਆ ਜਾਂਦਾ, ਆਪਾਂ ਕਿਸੇ ਤੋਂ ਖੋਹਣ ਦੇ ਲਈ ਮਾਇਆ ਯਤਨ ਕਰਦੇ ਹਾਂ, ਝੂਠ ਬੋਲਦੇ ਹਾਂ, ਧੋਖਾ ਕਰਦੇ ਹਾਂ ਅਤੇ ਕੱਟ ਤੋਲਦੇ ਹਾਂ, ਜਦੋਂ ਇਹਨਾਂ ਚੀਜ਼ਾਂ ਦਾ ਅਸੀਂ ਪ੍ਰਯੋਗ ਕਰਦੇ ਹਾਂ, ਉਸ ਵੇਲੇ ਲੋਭ ਜਿਹੜਾ ਸਾਡੇ ਲਈ ਮਾਰੂ ਸਿੱਧ ਹੁੰਦਾ। ਮਿਹਨਤ ਕਰਕੇ ਬਹੁਤਾ ਧਨ ਇਕੱਠਾ ਕਰਨਾ, ਇਹ ਸਾਡੇ ਲਈ ਸਹਿਯੋਗੀ ਹੈ, ਅਤੇ ਫਿਰ ਬਿਨਾਂ ਮਿਹਨਤ ਕੀਤੀਆਂ, ਬਿਨਾਂ ਹੱਕ ਪ੍ਰਾਪਤ ਕੀਤੀਆਂ ਦੂਜੇ ਦੇ ਧਨ ਵਾਲੀ ਨਿਗਾਹ ਰੱਖਣੀ, ਚੋਰੀ ਕਰਨੀ, ਠੱਗੀ ਮਾਰਨੀ, ਇਹ ਗਲਤ ਪੱਖ ਆ ਜਾਂਦਾ। ਇਸੇ ਲਈ ਲੋਭ ਨੂੰ ਵੀ ਇਸ ਤਰ੍ਹਾਂ ਮਰਯਾਦਾ ਦੀ, ਵਿਚਾਰ ਦੀ ਸੀਮਾ ਦੇ ਵਿੱਚ ਲਿਆ ਕੇ ਵਰਤਣਾ ਚਾਹੀਦਾ। ਇਹ ਸਾਡੇ ਗੁਰੂ ਦਾ ਹੁਕਮ ਹੈ। ਪੰਚੇ ਵਿਚਾਰੀ, ਕਾਮ, ਕ੍ਰੋਧ, ਲੋਭ, ਮੋਹ। ਚੌਥੇ ਨੰਬਰ 'ਤੇ ਮੋਹ ਦੀ ਗੱਲ ਹੈ। ਅਤੇ ਜਿਹੜਾ ਮੋਹ ਹੈ, ਜੇ ਤਾਂ ਸਾਡਾ ਆਪਣਾ ਬੱਚਿਆਂ ਨਾਲ ਹੀ, ਪਰਿਵਾਰ ਨਾਲ ਮੋਹ ਹੈ, ਫਿਰ ਤਾਂ ਉਹ ਇੱਕ ਸੀਮਾ ਦੇ ਵਿੱਚ ਆ ਜਾਂਦਾ ਹੈ। ਪਰ ਜਿਹੜਾ ਮੋਹ ਹੈ, ਉਹਨੂੰ ਆਪਣੇ ਫਰਜ਼ਾਂ ਦੀ ਪੂਰਤੀ ਤੱਕ ਵਰਤਣਾ ਚਾਹੀਦਾ। ਫਰਜ਼ਾਂ ਦੀ ਪੂਰਤੀ ਕੀ ਹੁੰਦੀ ਹੈ? ਵੀ ਹੁਣ ਸਾਡੇ ਘਰ ਦੇ ਵਿੱਚ ਬੱਚੇ ਪੈਦਾ ਹੁੰਦੇ ਨੇ, ਤੁਸੀਂ ਉਹਨਾਂ ਨੂੰ ਪਾਲਣਾ ਪੋਸ਼ਣਾ ਹੈ, ਉਹਨਾਂ ਦੀ ਸਹੀ ਢੰਗ ਦੇ ਨਾਲ ਲਿਖਾਈ ਪੜ੍ਹਾਈ ਕਰਵਾਉਣੀ ਹੈ, ਔਰ ਉਹਨਾਂ ਦੀ ਸਿਹਤ ਦਾ ਖਿਆਲ ਰੱਖਣਾ ਹੈ, ਹਰ ਪ੍ਰਕਾਰ ਦੇ ਨਾਲ ਉਹਨਾਂ ਬੱਚਿਆਂ ਨੂੰ ਆਪਣੇ ਪੈਰਾਂ 'ਤੇ ਖੜ੍ਹੇ ਕਰਨਾ, ਇਹ ਮਾਤਾ ਪਿਤਾ ਦੀ ਫਰਜ਼ ਹੁੰਦੇ ਨੇ। ਜੇ ਹੁਣ ਬੱਚਾ ਨਲਾਇਕ ਵੀ ਹੋਵੇ, ਉਲਾਮੇ ਵੀ ਦਵਾਵੇ, ਫਿਰ ਐਵੇਂ ਬਹੁਤਾ ਮੋਹ ਕਰੀ ਜਾਣਾ, ਇਹ ਨੁਕਸਾਨਦੇਹ ਹੁੰਦਾ। ਜਿੱਥੇ ਕੋਈ ਮਰਯਾਦਾ ਦੀ ਗੱਲ ਹੈ, ਉੱਥੇ ਬੱਚਿਆਂ ਨਾਲ ਪਿਆਰ ਕਰੋ। ਉਹ ਦਾਸ ਦੇ ਨਾਨੀ ਜੀ ਸੀ, ਮਾਤਾ ਪ੍ਰਤਾਪ ਕੌਰ ਜੀ, ਔਰ ਉਹਨਾਂ ਦਾ ਇੱਕ ਬੜਾ ਵਧੀਆ ਅਸੂਲ ਸੀ। ਉਹ ਕਹਿੰਦੇ ਨੇ ਵੀ ਜਿਹੜਾ ਵੀ ਸਾਡੇ ਪਰਿਵਾਰ ਵਿੱਚ ਜਾਂ ਰਿਸ਼ਤੇਦਾਰਾਂ ਦੇ ਵਿੱਚ ਅੰਮ੍ਰਿਤ ਛਕ ਲਵੇਗਾ, ਬਾਣੀ ਪੜ੍ਹੇਗਾ, ਅਤੇ ਉਹਦੇ ਨਾਲ ਮੈਨੂੰ ਮੋਹ ਆਉਂਦਾ, ਅਤੇ ਜਿਹੜਾ ਬਾਣੀ ਨਹੀਂ ਪੜ੍ਹਦਾ, ਅੰਮ੍ਰਿਤ ਨਹੀਂ ਛਕਦਾ, ਚਾਹੇ ਮੇਰਾ ਪੁੱਤਰ ਹੈ ਚਾਹੇ ਪੁੱਤਰ ਹੈ, ਮੈਨੂੰ ਨਹੀਂ ਚੰਗਾ ਲੱਗਦਾ। ਇਹ ਮੋਹ ਹੈ ਮਰਯਾਦਾ ਵਿੱਚ। ਵੀ ਜੇ ਕੋਈ ਗੁਰਸਿੱਖੀ ਨਾਲ ਜੁੜੇ ਉਹਦੇ ਨਾਲ ਮੋਹ ਪਿਆਰ ਕਰਨਾ, ਉਹਦੀ ਹੌਸਲਾ ਅਫਜ਼ਾਈ ਕਰਨੀ, ਜੇ ਕੋਈ ਗਲਤ ਕੰਮ ਕਰੇ ਫਿਰ ਉਹਦੇ ਨਾਲ ਮੋਹ ਕਰਨਾ ਉਹ ਨੁਕਸਾਨ ਦੀ ਹੈ। ਫਿਰ ਉਹਨੂੰ ਸਮਝਾਉਣ ਵਾਸਤੇ ਕਦੇ ਘੂਰਨਾ ਵੀ ਚਾਹੀਦਾ, ਝਿੜਕਣਾ ਵੀ ਚਾਹੀਦਾ। ਉਹਦੇ ਸੁਧਾਰ ਲਈ ਮਾਤਾ ਪਿਤਾ ਨੂੰ ਸਾਰੇ ਤਰੀਕੇ ਵਰਤਣ ਦਾ ਹੱਕ ਹੁੰਦਾ। ਅਤੇ ਪੰਜਵੇਂ ਨੰਬਰ 'ਤੇ ਗੱਲ ਹੰਕਾਰ ਦੀ ਆਉਂਦੀ ਹੈ। ਜਿਹੜਾ ਹੰਕਾਰ ਹੈ ਵੀ ਜੇ ਤਾਂ ਅਸੀਂ ਧਨ ਦਾ ਜਾਤੀ ਦਾ ਹੰਕਾਰ ਕਰਦੇ ਹਾਂ ਉਹ ਮਾੜੀ ਗੱਲ ਹੈ। ਗੱਲ ਕਿ ਹਰ ਕਰਮ ਦਾ ਹੰਕਾਰ ਤਾਂ ਮਾੜਾ ਹੀ ਮਾੜਾ ਹੈ, ਪਰ ਇਸ ਹੰਕਾਰ ਨੂੰ ਜੇ ਅਸੀਂ ਮਰਯਾਦਾ ਵਿੱਚ ਵਰਤਣਾ ਚਾਹੁੰਦੇ ਹਾਂ ਉਹ ਹੈ ਸਵੈ ਮਾਨ ਅਤੇ ਅਣਖ ਦੀ ਜ਼ਿੰਦਗੀ। ਜਿਹੜਾ ਹੰਕਾਰ ਦੀ ਥਾਂ 'ਤੇ ਸਵੈ ਮਾਨ ਅਤੇ ਜਿਹੜਾ ਅਣਖ ਅਤੇ ਗੈਰਤ ਪਸੰਦ ਜੀਵਨ ਬਸਰ ਕਰਨਾ ਹੈ ਅਤੇ ਇਹ ਬਈ ਸ਼ੁੱਧ ਹੰਕਾਰ ਦੀ ਨਿਸ਼ਾਨੀ, ਇਹਦਾ ਪ੍ਰਯੋਗ ਮਰਯਾਦਾ ਵਿੱਚ ਕੀਤਾ ਜਾ ਸਕਦਾ। ਅਤੇ ਜੇ ਐਵੇਂ ਫੂੰ ਫਾਂ ਦਿਖਾਉਣੀ ਆਪਣੀ ਮਾਇਆ ਦੀ, ਆਪਣੀ ਹੋਰ ਪਦਵੀ ਦੀ, ਆਪਣੀ ਪਾਵਰ ਦੀ, ਆਪਣੀ ਸੱਤਾ ਦੀ, ਇਹ ਮਰਯਾਦਾ ਤੋਂ ਬਾਹਰ ਦੀ ਗੱਲ ਹੁੰਦੀ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਸਾਨੂੰ ਸਾਰੇ ਤਰੀਕੇ ਸੁਝਾਏ ਨੇ ਵੀ ਅਸੀਂ ਕਿਸ ਢੰਗ ਦੇ ਨਾਲ ਇਹਨਾਂ ਦੀ ਵਰਤੋਂ ਕਰਨੀ ਹੈ। ਕਰਮ ਹੈ ਪੰਚ ਵਰਤਦੇ ਪੰਚੇ ਵਿਚਾਰੀ। ਹਜ਼ੂਰ ਕਹਿੰਦੇ ਗੁਰਮੁਖਾਂ ਦੇ ਘਰ ਦੇ ਵਿੱਚ ਵੀ ਪੰਜੇ ਵਿਕਾਰ ਵਰਤਦੇ ਨੇ, ਪਰ ਪੰਚੇ ਵਿਚਾਰੀ ਪੰਜੇ ਵਿਚਾਰ ਦੇ ਨਾਲ ਵਰਤਦੇ ਨੇ, ਮਰਯਾਦਾ ਵਿੱਚ ਵਰਤਦੇ ਨੇ। ਗੁਰਮੁਖ ਇਹਨਾਂ ਨੂੰ ਆਪਣੀ ਇੱਛਾ ਅਨੁਸਾਰ ਇਹਨਾਂ ਤੋਂ ਕੰਮ ਕਰਵਾਉਂਦੇ ਨੇ। ਨਾਨਕ ਬਿਨ ਸਤਿਗੁਰ ਵਸ ਨਾ ਆਵਨੀ, ਨਾਮ ਹਉਮੈ ਮਾਰੀ। ਧੰਨ ਗੁਰੂ ਨਾਨਕ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਇਹ ਵੀ ਗੱਲ ਯਾਦ ਰੱਖੋ, ਬਿਨਾਂ ਸਤਿਗੁਰੂ ਦੀ ਕਿਰਪਾ ਤੋਂ ਇਹ ਜਿਹੜੇ ਪੰਜੇ ਨੇ ਵਸ ਵਿੱਚ ਵੀ ਨਹੀਂ ਆਉਂਦੇ। ਜਿਨ ਮਿਲ ਮਾਰੇ ਪੰਜ ਸੂਰ ਬੀਰ, ਐਸੋ ਕੌਣ ਬਲੀ ਰੇ। ਜਿਨ ਪੰਚ ਮਾਰ ਬੇਦਾਰ ਗੁਦਾਰੇ, ਸੋ ਪੂਰਾ ਇਹ ਕਲੀ ਰੇ। ਜਿਹੜੇ ਪੰਜੇ ਵਿਕਾਰ ਨੇ ਬਿਨਾਂ ਸਤਿਗੁਰੂ ਦੀ ਕਿਰਪਾ ਤੋਂ ਇਹ ਵਸ ਨਹੀਂ ਆ ਸਕਦੇ। ਨਾਮ ਹਉਮੈ ਮਾਰੀ, ਅਤੇ ਗੁਰਮੁਖਾਂ ਨੇ ਪਾਈ ਨਾਮ ਜਪ ਕੇ ਹਉਮੈ ਨੂੰ ਨਾਸ ਕਰ ਦਿੱਤਾ ਹੈ, ਅਤੇ ਭਾਵ ਗੁਰੂ ਦੀ ਆਗਿਆ ਵਿੱਚ ਰਹਿ ਕੇ ਅਤੇ ਗੁਰੂ ਦੀ ਬਖਸ਼ੀ ਹੋਈ ਮਰਯਾਦਾ ਨੂੰ ਅਪਣਾ ਕੇ ਫਿਰ ਅੱਗੇ ਸੇਵਾ ਸਿਮਰਨ ਦੀ ਕਾਲ ਘਾਲਦਿਆਂ ਹੋਇਆਂ ਇਹਨਾਂ ਪੰਜਾਂ ਨੂੰ ਵਸ ਕਰਨਾ ਹੈ, ਇਹਨਾਂ ਨੂੰ ਮਰਯਾਦਾ ਵਿੱਚ ਲਿਆਉਣਾ ਹੈ, ਅਤੇ ਨਾਲ ਨਾਮ ਜਪ ਕੇ ਹਉਮੈ ਨੂੰ ਨਾਸ ਕਰਨਾ, ਫਿਰ ਸਾਡੇ ਜੀਵਨ ਦੀ ਸਫਲਤਾ ਹੁੰਦੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਮਹਾਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਨੇ, ਆਪਾਂ ਇਹਨਾਂ ਨੂੰ ਸੁਣਿਆ ਅਤੇ ਸੁਣ ਕੇ ਮਨ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਕਰਮ ਹੈ ਪੰਚ ਵਰਤ ਦੇ ਪੰਚੇ ਵਿਚਾਰੀ, ਨਾਨਕ ਬਿਨ ਸਤਿਗੁਰ ਵਸ ਨਾ ਆਵਣੀ, ਨਾਮ ਹਉਮੈ ਮਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।